kind of concern or great word because running at the mark of each other.
Thank you. ਬਾਬਾ ਜੀ ਸਮਾਧਿਸ਼ਟ ਹੋ ਗਏ ਮਰਦਾਨਾ
ਰਬਾਬ ਰੱਖ ਕੇ ਉੱਠ ਕੇ ਫਿਰਨ ਲੱਗਿਆ। ਨਜ਼ਦੀਕ ਹੀ ਇੱਕ ਚਾਰ ਦੀਵਾਰੀ ਹੈ, ਚਾਰ ਚੁਫੇਰੇ ਕੰਧ ਹੈ, ਉਹਦੇ ਵਿੱਚ ਕਬਰਸਤਾਨ ਹੈ, ਕਬਰਾਂ ਬਣੀਆਂ ਹੋਈਆਂ ਹਨ। ਹਰ ਕਬਰ ਉੱਪਰ ਮ੍ਰਿਤਕ ਪ੍ਰਾਣੀ ਦਾ ਨਾਂ ਵੀ ਲਿਖਿਆ ਹੈ, ਉਸਦੀ ਉਮਰ ਵੀ ਲਿਖੀ ਹੋਈ ਹੈ। ਇਉਂ ਮਰਦਾਨਾ ਬੜੀ ਦੇਰ ਤੱਕ ਉਸ ਕਬਰਸਤਾਨ ਵਿੱਚ ਫਿਰਿਆ, ਕੱਲੀ ਕੱਲੀ ਕਬਰ ਤੇ ਕੱਲੇ ਕੱਲੇ ਪ੍ਰਾਣੀ ਦਾ ਨਾਂ ਪੜਿਆ ਤੇ ਉਸਦੀ ਉਮਰ ਵੀ ਪੜੀ। ਇਸ ਨਤੀਜੇ ਤੇ ਪਹੁੰਚਿਆ ਜ਼ਿਆਦਾ ਤੇ ਜ਼ਿਆਦਾ ਉਮਰ ਇਸ ਕਬਰਸਤਾਨ ਵਿੱਚ ਜਿਹੜੇ ਮਰ ਚੁੱਕੇ ਨੇ 20 ਸਾਲ ਦੇ। ਹੈਰਾਨ ਹੋ ਰਿਹਾ ਹੈ ਜਿਸ ਨਗਰ ਵਿੱਚ ਜਾਂ ਜਿਸ ਸ਼ਹਿਰ ਵਿੱਚ 20 ਸਾਲ ਤੋਂ ਜ਼ਿਆਦਾ ਉਮਰ ਦਾ ਕੋਈ ਬੰਦਾ ਨਾ ਹੋਵੇ, ਉਹ ਸ਼ਹਿਰ ਜਾਂ ਪਿੰਡ ਤਰੱਕੀ ਕਿਵੇਂ ਕਰ ਸਕਦਾ ਹੈ। ਫਿਰ ਵਾਪਸ ਆ ਗਿਆ, ਗੁਰੂ ਬਾਬਾ ਜੀ ਵੀ ਸਮਾਧੀ ਤੋਂ ਉਥਾਨ ਹੋ ਗਏ। ਮਰਦਾਨੇ ਨੇ ਆ ਕੇ ਅਰਜ਼ ਕੀਤੀ, ਗਰੀਬ ਨਵਾਜ਼, ਹੈ ਚਾਰ ਦੀਵਾਰੀ ਦੇ ਅੰਦਰ ਸ਼ਮਸ਼ਾਨ ਭੂਮਿਕਾ ਹੈ, ਦੀਂਦਾ ਹੈ ਸਾਹਮਣੇ ਹੀ, ਉਹ ਇੱਕ ਪਿੰਡ ਦੀਂਦਾ, ਉਹਨਾਂ ਦਾ ਹੀ ਹੋਣਾ ਹੈ। ਪਰ ਗਰੀਬ ਨਵਾਜ਼ ਇਹ ਦੇਖ ਕੇ ਮੇਰੇ ਚਿੱਤ ਨੂੰ ਬੜੀ ਹੈਰਾਨੀ ਹੋਈ, ਜ਼ਿਆਦਾ ਤੋਂ ਜ਼ਿਆਦਾ ਉਮਰ 20 ਸਾਲ ਦੀ, ਇੱਥੋਂ ਘੱਟ ਘੱਟ ਉਮਰ ਦੇ ਸਾਰੇ ਬੰਦੇ ਹਨ ਜਿਹਨਾਂ ਦੀ ਖਬਰਾਂ। ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ, ਕਿਰਪਾ ਕਰਕੇ ਮੇਰਾ ਸੰਸਾ ਦੂਰ ਕਰੋ। ਗੁਰੂ ਜੀ ਕਹਿਣੇ ਮਰਦਾਨਿਆ, ਔਰ ਸਾਹਮਣੇ ਪਿੰਡ ਦੀਂਦਾ ਹੈ, ਉੱਥੇ ਪਹੁੰਚੇ, ਇੱਕ ਤਾਂ ਦਿਨ ਉੱਥੇ ਪਹੁੰਚਣ ਕਰਕੇ ਪਤਾ ਲੱਗ ਜਾਏਗਾ ਕਿ 20 ਸਾਲ ਦੀ ਉਮਰ ਤੋਂ ਜ਼ਿਆਦਾ ਵੀ ਕੋਈ ਬੰਦਾ ਹੈ ਜਾਂ ਕਿ ਨਾ। ਦੂਜੇ ਉਹਨਾਂ ਤੋਂ ਪੁੱਛੀ ਵੀ ਕੀ ਕਾਰਨ ਹੈ, ਉੱਥੇ ਇਹ ਜਿਹੀ ਹਾਲਤ ਕਿਵੇਂ, 20 ਸਾਲ ਤੋਂ ਜ਼ਿਆਦਾ ਉਮਰ ਦਾ ਬੰਦਾ ਕਿਉਂ ਨਹੀਂ ਤੁਹਾਡੇ ਕਬਰਸਤਾਨ ਵਿੱਚ, ਜਿਹਨਾਂ ਨੇ ਤੁਸੀਂ ਬੜੀਆਂ ਅੱਛੀ ਤਰ੍ਹਾਂ ਕਬਰਾਂ ਬਣਾਈਆਂ ਹਨ। ਤੈਨੂੰ ਅੱਛੀ ਤਰ੍ਹਾਂ ਪਤਾ ਲੱਗ ਜਾਏਗਾ। ਮਰਦਾਨਾ ਉੱਥੇ ਪਹੁੰਚਿਆ, ਛੱਤ ਵਿੱਚ ਜਾ ਕੇ ਦੇਖਿਆ, ਬੜੇ ਬੜੇ ਸਿਆਣੇ ਬਜ਼ੁਰਗ 100-100 ਸਾਲ ਦੀ ਉਮਰ ਤੋਂ ਵੱਡੇ ਵੱਡੇ ਵੀ ਬੈਠੇ ਦੇਖੇ, ਉਹਨਾਂ ਨੂੰ ਜਾ ਕੇ ਬੜੇ ਪ੍ਰੇਮ ਨਾਲ ਮਿਲਿਆ ਤੇ ਪੁੱਛਿਆ, ਇੱਥੇ ਤਾਂ ਤੁਸੀਂ ਬੜੇ ਸਿਆਣੀ ਸਿਆਣੀ ਉਮਰ ਦੇ ਵੀ ਬਜ਼ੁਰਗ ਬੈਠੇ ਹੋਏ ਹੋ, ਔਰ ਚਾਰ ਦੀ ਵਾਰੀ ਦੇ ਅੰਦਰ ਜਿਹੜੀ ਤੁਹਾਡੀ ਸ਼ਮਸ਼ਾਨ ਭੂਮਿਕਾ ਹੈ, ਉਹਦੇ ਵਿੱਚ ਤਾਂ 20 ਸਾਲ ਤੋਂ ਜ਼ਿਆਦਾ ਉਮਰ ਦਾ ਕੋਈ ਬੰਦਾ ਹੀ ਨਹੀਂ ਜਿੰਨੇ ਮਰ ਚੁੱਕੇ, ਇਹ ਕੀ ਕਾਰਨ ਹੈ। ਇਹ ਗੱਲ ਸੁਣ ਕੇ ਉਹਨਾਂ ਵਿੱਚ ਸਭ ਤੋਂ ਮੁਖੀ ਬੰਦਾ, ਬਜ਼ੁਰਗ ਬੰਦਾ ਕਹਿਣ ਲੱਗਾ, ਭਾਈ ਮਰਦਾਨਾ ਬੈਠ ਜਾਓ, ਤੁਹਾਨੂੰ ਇਸ ਗੱਲ ਦਾ ਅੱਛੀ ਤਰ੍ਹਾਂ ਪਤਾ ਲੱਗ ਜਾਏਗਾ ਵੀ ਇਸ ਗੱਲ ਵਿੱਚ ਕੀ ਭੇਦ ਹੈ, ਕੀ ਰਾਜ ਹੈ। ਉਹ ਕਹਿਣ ਲੱਗਾ, ਭਾਈ ਮਰਦਾਨਾ, ਸਾਡੇ ਨਗਰ ਦੇ ਵਿੱਚ ਇੱਕ ਵੀ ਬੰਦਾ ਨਾਸ਼ਤਕ ਨਹੀਂ। ਦੋ ਕਿਸਮ ਦੇ ਬੰਦੇ ਦੁਨੀਆਂ ਵਿੱਚ ਮਰਨ ਚਾਹੁੰਦੇ ਹਨ, ਇੱਕ ਇਹਨਾਂ ਨੂੰ ਨਾਸ਼ਤਕ ਕਹਿੰਦੇ ਹਨ, ਇੱਕ ਇਹਨਾਂ ਨੂੰ ਆਸਤਕ ਕਹਿੰਦੇ ਹਨ। ਨਾਸ਼ਤਕ ਉਹਨਾਂ ਨੂੰ ਕਹਿੰਦੇ ਹਨ ਜਿਹੜੇ ਲੋਕ ਬੁਰੀ ਸੋਸਾਇਟੀ ਵਿੱਚ ਵਿਚਰਦੇ, ਬੁਰਾ ਲਿਟਰੇਚਰ ਪੜ੍ਹਦੇ, ਬੁਰੇ ਕੰਮਾਂ ਵਿੱਚ ਪ੍ਰਵਿਰਤ ਹੋਣ ਕਰਕੇ ਬੁੱਧ ਮੈਲੀ ਹੋ ਜਾਂਦੀ ਹੈ। ਉਹਨਾਂ ਦੇ ਚਿੱਤ ਵਿੱਚ ਇਹੋ ਜਿਹੇ ਖਿਆਲਾਤ, ਇਹੋ ਜਿਹੇ ਨੇਚੇ, ਇਹੋ ਜਿਹੇ ਵਿਚਾਰ ਪ੍ਰਵੇਸ਼ ਕਰ ਜਾਂਦੇ ਹਨ, ਰੱਬ ਕੋਈ ਨਹੀਂ ਕਿਉਂਕਿ ਦੀਂਦਾ ਨਹੀਂ, ਹਿਸਾਬ ਕਿਤਾਬ ਮੰਗਣ ਵਾਲਾ ਕੋਈ ਨਹੀਂ, ਕਦੇ ਕਿਸੇ ਨੇ ਆ ਕੇ ਨਹੀਂ ਦੱਸਿਆ ਵੀ ਹਿਸਾਬ ਕਿਤਾਬ ਸਾਥੋਂ ਮੰਗਿਆ ਹੈ। ਇੰਨੀਆਂ ਜਿਹੀਆਂ ਗੱਲਾਂ ਉਹਨਾਂ ਦੇ ਚਿੱਤ ਵਿੱਚ ਬੈਠ ਕੇ ਉਹਨਾਂ ਨੂੰ ਰੱਬ ਦੀ ਅਸਤੀ ਤੋਂ ਮੁਨਕਰ ਕਰ ਦਿੰਦੀਆਂ ਹਨ। ਉਹਨਾਂ ਨੂੰ ਨਾਸਤਕ ਕਿਹਾ ਜਾਂਦਾ ਹੈ। ਆਸਤਕ ਉਹਨਾਂ ਨੂੰ ਕਹਿੰਦੇ ਹਨ ਜੋ ਸਤਸੰਗ ਕਰਨ ਵਾਲੇ, ਭਜਨ ਕਰਨ ਵਾਲੇ, ਜਿਹਨਾਂ ਨੂੰ ਵਿਚਾਰ ਪ੍ਰਾਪਤ ਹੈ, ਜਿਹਨਾਂ ਨੇ ਵਿਚਾਰ ਦੁਆਰਾ ਅੱਛੀ ਤਰ੍ਹਾਂ ਦੇਖਿਆ ਵੀ ਹਰ ਜੜ ਵਸਤੂ ਨੂੰ ਪ੍ਰਕਾਸ਼ ਕਰਨ ਵਾਲਾ ਤਾਂ ਕੇਵਲ ਚੇਤਨ ਵਾਹਿਗੁਰੂ ਹੀ ਹੈ, ਅਗਰ ਉਹ ਨਾ ਹੋਵੇ ਸੰਸਾਰ ਦੀ ਅਸਤੀ ਕੁਛ ਨਹੀਂ ਹੋ ਸਕਦੀ। ਵਿਸ਼ਵਾਸ ਤੇ ਉਹ ਲੋਕ ਆਸਤਕ ਹੁੰਦੇ ਹਨ ਤੇ ਉਹ ਇਹ ਵੀ ਜਾਣਦੇ ਹਨ ਅਸੀਂ ਵੀ ਪਰਮਾਤਮਾ ਦੀ ਅੰਸ਼, ਪਰਮਾਤਮਾ ਦੇ ਪੁੱਤਰ ਹਾਂ। ਫਰਕ ਇੰਨਾ ਕੀ ਹੈ, ਪਰਮਾਤਮਾ ਇੱਕ ਸਮੁੰਦਰ ਦੀ ਨਿਆਈ ਹੈ, ਅਸੀਂ ਦੇਹ ਦੀ ਹੱਦ ਦੇ ਅੰਦਰ ਜੋ ਹਾਂ, ਜੀਵਾਤਮਾ ਉਹ ਇੱਕ ਬੂੰਦ ਦੀ ਨਿਆਈ। ਬੂੰਦ ਤੇ ਸਮੁੰਦਰ ਪਾਣੀ ਪਾਣੀ ਰੂਪ ਹੋਣ ਦੇ ਨਾਤੇ ਇੱਕੋ ਹੀ ਹਨ।
ਪਰ ਫਰਕ ਇੰਨਾ ਹੈ, ਸਮੁੰਦਰ ਬਹੁਤ ਵਿਸ਼ਾਲ ਹੈ ਤੇ ਬੂੰਦ ਇੱਕ ਬੜੀ ਛੋਟੀ ਜਿਹੀ ਚੀਜ਼ ਹੈ। ਬੂੰਦ ਇਹਨੇ ਥੋੜੇ ਪਾਣੀ ਵਿੱਚ ਥੋੜਾ ਹੋਣ ਕਰਕੇ ਬਹੁਤ ਸਾਰੇ ਨੁਕਸ ਪੈਦਾ ਹੋ ਜਾਂਦੇ ਹਨ। ਇੱਕ ਦਰਿਆ ਪਾਣੀ ਦਾ ਭਰਿਆ ਵਗਦਾ, ਉਹਦੇ ਕਿਨਾਰੇ ਦਾ ਪਾਣੀ ਉਛਲ ਕੇ ਨੀਚੇ ਇਧਰ ਉਧਰ ਵਿਹੜਿਆਂ ਵਿੱਚ ਟੋਇਆਂ ਵਿੱਚ ਜਾ ਡਿੱਗ ਗਿਆ। ਥੋੜਾ ਪਾਣੀ ਹੋਣ ਕਰਕੇ ਬੜੀ ਦੇਰ ਤੱਕ ਖੜਨ ਕਰਕੇ ਉੱਥੇ ਡੰਗਰ ਪਸ਼ੂ ਫਿਰਨ ਕਰਕੇ ਉਸ ਪਾਣੀ ਦੇ ਵਿੱਚ ਬਦਬੋ ਪੈਦਾ ਹੋ ਗਈ, ਜੀਵ ਪੈਦਾ ਹੋ ਗਏ ਔਰ ਕਈ ਕਿਸਮ ਦੇ ਨੁਕਸ ਪੈਦਾ ਹੋ ਗਏ। ਜਿਸ ਨੂੰ ਕੋਈ ਪੀਣਾ ਲੱਗ ਗਈ ਉਸ ਦੇ ਨਾਲ ਹੱਥ ਵੀ ਧੋਣਾ ਪਸੰਦ ਨਹੀਂ ਕਰਦਾ। ਸੋ ਕਿਉਂ ਉਹ ਦਰਿਆ ਤੋਂ ਅਲੈਦਾ ਹੋ ਕੇ ਅਗਰ ਉਸ ਪਾਣੀ ਨੂੰ ਫਿਰ ਉਠਾ ਕੇ ਉਸੀ ਦਰਿਆ ਵਿੱਚ ਫੇਂਕ ਦਿੱਤਾ ਜਾਏ ਫਿਰ ਸ਼ੁੱਧ ਦਾ ਸ਼ੁੱਧ ਹੈ। ਇਸੀ ਤਰ੍ਹਾਂ ਹੀ ਜੀਵਾਤਮਾ ਅਗਿਆਨ ਵਾਸ਼ ਹੋ ਕੇ ਪਰਮੇਸ਼ਵਰ ਤੋਂ ਵਿਛੜ ਗਿਆ, ਹਾਲਾਂਕਿ ਜਿਹਾ ਜਿਹਾ ਪਰਮੇਸ਼ਰ ਦਾ ਸੁਭਾਵ ਹੈ ਸਚਿਤ ਆਨੰਦ ਵਾਜੀ ਕਹਿੰਦਾ, ਪਰ ਉਸ ਤੋਂ ਅਗਿਆਨ ਵਾਸ ਹੋ ਕੇ ਵਿਛੜ ਕੇ ਇਹਨੂੰ ਅਨੇਕਾਂ ਦੁੱਖ ਤਕਲੀਫਾਂ ਆ ਚਿੰਬੜੀਆਂ, ਆਦ ਵਿਆਦ ਉਪਾਦ ਦਾ ਸ਼ਿਕਾਰ ਹੋ ਗਿਆ, ਆਸਾ ਤ੍ਰਿਸ਼ਨਾ ਚਿੰਤਾ ਤੇ ਨੈਣਾ ਚਿੰਬੜੀਆਂ, ਕਾਮ ਤੋਂ ਲੋਭ ਹੰਕਾਰ ਪੰਜ ਦੂਤਾ ਚਿੰਬੜੇ, ਸ਼ਬਦ ਸਪਰਸ਼ ਰੂਪ ਸੁਗੰਧ ਪੰਜ ਪੂਤਨੇ ਆ ਚਿੰਬੜੇ, ਅਵਿਦਿਆ ਸ਼ਮਤਾ ਰਾਗ ਦਿਨਵੇਸ਼ ਪੰਜ ਕਲੇਸ਼ਾਂ ਨੇ ਆ ਗਰਸਿਆ। ਇਸੀ ਤਰ੍ਹਾਂ ਹੋਰ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਗਿਆ। ਉਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਅਨੇਕ ਬਰਾਵਟੀ ਜੇ ਤਰੀਕੇ ਅਖਤਿਆਰ ਕਰਦਾ ਹੈ, ਕੋਈ ਸ਼ਰਾਬ ਪੀ ਕੇ, ਕੋਈ ਹੋਰ ਕਈ ਤਰੀਕੇ ਸਿਰ ਐਸ਼ ਵਿਸ਼ ਦੁਆਰਾ ਫਲ ਬਜਾਏ ਸੁਖ ਦੇ ਦੁਖੀ ਹੁੰਦਾ ਚਲਾ ਜਾਂਦਾ ਹੈ। ਹਾਂ, ਇਸ ਮਾਨਵਤਨ ਵਿੱਚ ਆ ਕੇ ਅਸੀਂ ਜੋ ਪਰਮਾਤਮਾ ਦੀ ਅੰਸ਼ਾਂ ਜੋ ਉਹਦਾ ਸਰੂਪ ਹੈ ਸਤ ਚਿਤਾਨੰਦ, ਜਿਹਦੇ ਵਿੱਚ ਮੌਤ ਨਹੀਂ, ਬਿਮਾਰੀ ਨਹੀਂ, ਦੁੱਖ ਨਹੀਂ, ਕਸ਼ਟ ਨਹੀਂ, ਆਦਿਆਦ ਉਪਾਦ ਨਹੀਂ, ਅਸਤ ਚਿੰਤਾ ਨਹੀਂ, ਸ਼ਬਦ ਸਪਸ਼ਟ ਰੂਪ ਸੁਗੰਧ ਨਹੀਂ, ਕਾਮ ਕੋਲੋਂ ਅਹੰਕਾਰ ਨਹੀਂ, ਅਵਿਦਿਆ ਸਮਤਾ ਰਾਗ ਸ਼ਬਦ ਨਿਵੇਸ਼ ਪੰਜ ਕਲੇਸ਼ ਨਹੀਂ, ਐਨ ਸਤ ਚਿਤਾਨੰਦ ਦਾ ਸਾਗਰ ਹੈ। ਅਜਿਹੀ ਹਾਂ ਇਹ ਮਾਨਵਤਨ ਵਿੱਚ ਆ ਕੇ ਸਤਸੰਗ ਦੁਆਰਾ ਗੁਰੂ ਦੀ ਸ਼ਰਨ ਵਿੱਚ ਆ ਕੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਦੁਆਰਾ ਆਤਮ ਗਿਆਨ ਦੁਆਰਾ ਜਦ ਅਸੀਂ ਉਸ ਦੇ ਵਿੱਚ ਲੀਨ ਹੋ ਜਾਵਾਂਗੇ ਤਾਂ ਅਸੀਂ ਅਨੁਭਵ ਕਰਾਂਗੇ ਵਾਕਈ ਅਸੀਂ ਜੋ ਵਾਹਿਗੁਰੂ ਦਾ ਸਰੂਪ ਹੈ ਅਸੀਂ ਉਹੇ ਜਿਹੀ ਜੋ ਉਹਦੇ ਸੁਭਾਵ ਉਹੇ ਜਿਹੀ ਸਾਡੇ ਹਨ, ਤਮਾਮ ਦੁੱਖਾਂ ਤੋਂ ਬਰੀ ਹੋ ਜਾਵਾਂਗੇ। ਮਾਨਵਤਨ ਇਸ ਵਾਸਤੇ ਮਿਲਿਆ ਹੈ, ਅਸਲ ਆਸਤਕ ਉਹ ਹੈ ਜਿਹੜਾ ਇਸ ਮੰਜ਼ਲੇ ਮਕਸੂਦ ਨੂੰ ਪਹੁੰਚ ਗਿਆ ਹੈ, ਬਾਕੀ ਜੋ ਕੋਸ਼ਿਸ਼ ਕਰਦੇ ਹਨ ਉਹ ਵੀ ਆਸਤਕ ਹੀ ਹਨ। ਸੋ ਬਜ਼ੁਰਗ ਕਹਿੰਦੇ ਨੇ ਭਾਈ ਮਰਦਾਨਾ, ਸਾਡੇ ਪਿੰਡ ਦੇ ਵਿੱਚ ਇੱਕ ਵੀ ਬੰਦਾ ਨਾਸਤਕ ਨਹੀਂ, ਸਾਰੇ ਆਸਤਕ ਹਨ। ਅਸੀਂ ਜਦ ਤੋਂ ਹੋਸ਼ ਸੰਭਲਦੀ ਹੈ ਹਰ ਆਦਮੀ ਇੱਕ ਨੋਟਬੁੱਕ, ਇੱਕ ਰੋਜ਼ ਨਾਮਚਾ ਜਾਂ ਬਹੀ ਬਣਾਉਂਦਾ ਆਪਣੀ, ਰੋਜ਼ ਪੈਣ ਵੇਲੇ ਰਾਤ ਨੂੰ ਬਿਨੇ ਥੋੜਾ ਬਹੁਤਾ ਸਤਸੰਗ ਭਜਨ ਪਾਠ ਜਿੰਨਾ ਵੀ ਕਿਸੇ ਨੇ ਕੁਛ ਕੀਤਾ ਹੁੰਦਾ ਹੈ ਰੋਜ਼ ਲਿਖ ਕੇ ਪੈਂਦਾ, ਉਹ ਰੋਜ਼ ਨਾਮ ਚ ਪਿਆਰ ਹੁੰਦਾ ਚਲਾ ਜਾਂਦਾ। ਇਸੀ ਤਰ੍ਹਾਂ ਉਮਰ ਗੁਜ਼ਰਦੀ ਚਲੀ ਜਾਂਦੀ ਹੈ, ਦੁਨੀਆਂ ਤੇ ਸੰਸਾਰ ਤੇ ਜੋ ਆਇਆ ਹੈ ਸਭ ਨੇ ਹੀ ਜਾਣਾ ਹੈ, ਗਰੀਬ ਅਮੀਰ, ਪਾਪੀ ਪੁੰਨੀ, ਧਰਮੀ ਅਧਰਮੀ, ਪੀਰ ਪੈਗੰਬਰ ਔਰੀ ਦੇ ਕਰਕੇ ਉਹ ਵੀ ਸੰਸਾਰ ਤੋਂ ਆ ਕੇ ਚਲੇ ਹੀ ਜਾਂਦੇ ਨੇ, ਇਹ ਸੰਸਾਰ ਦੀ ਮਰਿਆਦਾ ਹੈ। ਇਸ ਕਰਕੇ ਜਦੋਂ ਉਮਰ ਪੂਰੀ ਹੁੰਦੀ ਹੈ ਰਹਿਣ ਨਾ ਪਾਵੇ ਜੀ ਸੁਰ ਨਾਲ ਸੇਵਾ, ਸੁਰ ਨਾਲ ਸੇਵਾ रहन न पावे सुर नर देव उठ उठ से धारे कर मुन जन सेव संसार ते आके सब नहीं जाना पैंदा शायद दसम पातशाह कलगीधर महाराज एक थां वड्या वड्या की गिनती करते हुए ऐसा फरमाते हैं एक शिव फे एक
ਬਿਰਦਾ ਨੇ ਕਿਹਾ ਠੀਕ ਹੈ ਮੈਂ ਮੁੰਡੀ ਵੇਖ ਲਈ
और सामने फटा उठा के खूब छिड़ दे, राशन तेनों मिल जाएगा। जिस वक्त हनुमान पत्ता चक के खूह दे विच मुंदी छिटन लगा कि देखदा सारा खूह उन्हीं मुंदियां दा भरिया पिया। वो कहने लगा माता ये तो सारा ही खूह उन्हीं मुंदियां दा भरिया पिया है। कहने लगी हां मेरे देखते देखते इन्ने वारी रामचंद्र का अवतार हो चुका, तू मेरे तो राशन लैण वास्ते आ रहे इन्नी वारी ही। सो ये संसार की गति यही है। यूं करके गुरु जी कहने रहे न पावे सुर नर देवा मुक्ष दारे कर मनोरंजन सेवा। संसार दे विच जो भी आया वो भी संसार तो तुर गया है। शासन मौत एक ही जी चीज है जी तो सारी दुनिया डरती है। बड़े बड़े राजे राणे सूरमे राट बहादुर वो भी मौत तो डरते हैं, पर इको ही रब्बी बंदा है जो मौत दी अखां विच धूड पाउंदा है। वो मौत नू चा नाल उड़ीकदा है बल्कि कहिंदा है जिस मरने ते जग डरे मेरे मन आनंद मरने ही ते पाईए पूर्ण परमा आनंद। जेड़ी मौत तो डरे जग सारा जेड़ी मौत तो जंगलों जिथे कि ਇਉਂ ਫਿਰਦਾ ਰਿਹਾ। ਬੀਬੀ ਬਾਬੂ ਦੱਸਿਆ ਸ਼ਾਹ ਸਿਕੰਦਰ ਟੁੰਡੇ ਆਵੇ ਹਯਾਤ ਨੂੰ, ਫਿਰਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ, ਕਦੇ ਨਾ ਪੀਤਾ ਪਿਆਲਾ ਆਪਣੇ ਦਸਤ ਦਾ। ਇਉਂ ਉਹ ਸਿਕੰਦਰ ਆਵੇ ਹਯਾਤ ਯਾਨੀ ਅੰਮ੍ਰਿਤ ਦੀ, ਅੰਮ੍ਰਿਤੋ ਵਸਤੂ ਹੁੰਦੀ ਹੈ ਜਿਹੜੀ ਪੁਰਸ਼ ਨੂੰ ਮ੍ਰਿਤੂ ਤੋਂ ਰਹਿਤ ਕਰ ਦੇਵੇ, ਮਰਨ ਤੋਂ ਰਹਿਤ ਕਰ ਦੇਵੇ, ਮੌਤ ਤੋਂ ਉੱਚਾ ਕਰ ਦੇਵੇ। ਪਰ ਅਸ਼ਚਰਜ ਗੱਲ ਇਹ ਹੋਈ, 32 ਸਾਲ ਦੀ ਉਮਰ ਵਿੱਚ ਸਾਧ ਸਿੰਘ ਉਹ ਇਹ ਦੁਨੀਆਂ ਤੋਂ ਕੂਚ ਕਰ ਜਾਂਦਾ। ਅੰਮ੍ਰਿਤ ਦੀ ਪ੍ਰਾਪਤੀ ਹੋਈ ਹੀ ਨਹੀਂ, ਅੰਮ੍ਰਿਤ ਮਿਲਦਾ ਹੈ ਗੁਰੂ ਤੋਂ, ਗੁਰੂ ਤੋਂ ਸੰਸਕਾਰ ਅੰਮ੍ਰਿਤ ਮਿਲਦਾ ਹੈ, ਨਾਮ ਅੰਮ੍ਰਿਤ ਮਿਲਦਾ ਹੈ, ਫਿਰ ਇਸਦੀ ਕਮਾਈ ਕਰਕੇ ਬ੍ਰਹਮ ਗਿਆਨ ਅੰਮ੍ਰਿਤ ਮਿਲਦਾ ਹੈ, ਇਸ ਨੂੰ ਪਾ ਕੇ ਇਹ ਮੌਤ ਤੋਂ ਉੱਚਾ ਹੋ ਜਾਂਦਾ ਹੈ। ਮੌਤ ਇਹਦੇ ਵਾਸਤੇ ਪਰਮ ਸੁਖਦਾਈ ਚੀਜ਼ ਹੋ ਜਾਂਦੀ ਹੈ। ਅਸਲ ਮੈਨੂੰ ਵੀ ਸਾਸਿਕ ਮੌਤ ਹੈ ਵੀ ਪਰਮ ਸੁਖਦਾਈ ਚੀਜ਼। ਪ੍ਰਭੂ ਦੀ ਇੱਕ ਇਹੋ ਜਿਹੀ ਪ੍ਰਬਲ ਸ਼ਕਤੀ ਹੈ ਜਿਹਦਾ ਭੇਦ ਕਿਸੇ ਨੂੰ ਅਜੇ ਤੱਕ ਆਇਆ ਹੀ ਨਹੀਂ, ਪਰ ਪ੍ਰਭੂ ਦੇ ਪਿਆਰੇ ਇਸ ਮੌਤ ਤੋਂ ਉੱਚਾ ਹੋ ਜਾਂਦੇ ਹਨ। ਅਮਰ ਉਹ ਵਸਤੂ ਹੈ ਜਿਸ ਨੂੰ ਪਾ ਕੇ ਅਮਰ ਹੋ ਜਾਵੇ ਯਾਨੀ ਮ੍ਰਿਤੂ ਤੋਂ ਰਹਿਤ ਹੋ ਜਾਵੇ। ਸੰਸਕਾਰ ਅੰਮ੍ਰਿਤ ਫਿਰ ਨਾਮ ਅੰਮ੍ਰਿਤ, ਉਸਦੀ ਕਮਾਈ ਕਰਕੇ ਮਨ ਦੀ ਸ਼ੁੱਧੀ ਇਕਾਗਰਤਾ ਦਰ ਬ੍ਰਹਮ ਗਿਆਨ ਅੰਮ੍ਰਿਤ ਪਾ ਕੇ ਇਹ ਜਿਉਂਦਾ ਹੀ ਮੌਤ ਤੋਂ ਉੱਚਾ ਹੋ ਜਾਂਦਾ ਹੈ। ਇਸਦੀ ਬਾਬਤ ਹੀ ਐਸੇ ਫਰਮਾਨ ਕੀਤਾ ਹੈ, ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਕਰੋ, ਕੋਸ਼ਿਸ਼ ਕਰੋ, ब्रह्म ज्ञान अमृत प्राप्त करके जीवन मुक्त हो जाओ। जीवन मुक्त जेड़ा जीवन मुक्त होंगे ओही असल वे
मुक्त अमृत पदवी हासिल कर लें। देखना साहब दसवें पातशाह नंदेड़ हजूर साहब की धरती पवित्र कर रहे हैं। अज दोपहर का वक्त प्रसाद छक के आप आराम वास्ते हजूरी सिर बार बैठा है। कितने नू आप जी दे कन विच एक वैरागमय शब्द की आवाज पई जिदे दर ते चूरदे हाथी जिदे दर ते चूरदे हाथी लगदे ने लाउण वाले प्यारियो प्यारियो लगदे ने लाउण वाले चढ़ाई कर जाता मृत्यु हो जाता है उस मौके यह जे वैरागमय शब्द गायन किए जाते हैं। नांगे आवन नांगे जाना कोई नर है राजा राणा राम राजा नौनिद मेरे संपा हित कुलतन तेरे आवद संगन जात संगाती कहाँ प्यो दरबांधे हाथी लंकागढ़ सोने का पिया मूर्ख रावण क्या ले गया। कबीर किशगुन भी चार चले जवारी दो हथे चार न्यू
ओदा आवाज सिखदी सुन के फिर मैं आया कुछ बचन कीते ते अखीर नाल दी नाल ए भी फरमान कीता हालूरी कांदा कहना हालूरी कांदा कहना हालूरी
Thank you.
ਮਾਤਾ ਦਾ ਤੁਦ ਬਿਨ ਰੋਗ ਰਜਾਈਆਂ ਦੇ ਉੱਠਣ ਨਾਗ ਨਿਵਾਸਾਂ ਦੇ ਰਹਿਣਾ ਸੂਰ ਸੁਰਾਹੀ ਸੰਜਰ ਪਿਆਲਾ ਰਿੰਗ ਕਸਾਈਆਂ ਦੇ ਸਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪੱਟ ਕੇੜਿਆਂ ਦਾ ਇਉਂ ਫਿਰ ਜਾ ਕੇ ਉਸੀ ਤਰ੍ਹਾਂ ਸਰੀਰ ਤੇ ਚਾਦਰ ਤਾਣ ਕੇ ਸਰੀਰ ਨੂੰ ਇਉਂ ਛੱਡ ਜਾਂਦੇ ਹਨ ਜਿਵੇਂ ਸਤਪੁੰਜ ਤਿਆਗ ਜਾਂਦਾ ਹੈ। ਅਗਿਆਨ ਵਿੱਚ ਭੁੱਲ ਵਿੱਚ ਜਹਾਲਤ ਦੇ ਪਰਦੇ ਅਧੀਨ ਹੋਇਆ ਇਹ ਆਪਣੇ ਆਪ ਨੂੰ ਜਿਸਮ ਮੰਨਦਾ ਪਰ ਸਾਸਿੰਗ ਦਰਅਸਲ ਇਹ ਜਿਸਮ ਨਹੀਂ ਇਹ ਤਾਂ ਜਿਸਮ ਦੇ ਵਿੱਚ ਕੋਈ ਉਹ ਵਸਤੂ ਹੈ ਜਿਸ ਨੂੰ ਕਿਹਾ ਹੈ ਕਹੋ ਕਵੀਏ ਰਾਮ ਕੀ ਅੰਸ਼ ਜਸ ਕਾਗਜ਼ ਪਰ ਮਿਟੇ ਨਾ ਮਨਸ ਸੋਇਓ ਇਸ ਨੂੰ ਪਹਿਚਾਣ ਕੇ ਹੌਲੀ ਹੌਲੀ ਉਸਦੇ ਵਿੱਚ ਇਸ ਬੂੰਦ ਨੇ ਸਮੁੰਦਰ ਵਿੱਚ ਮਿਲਣਾ ਹੈ ਇਸ ਅਵਸਥਾ ਵਿੱਚ ਪਹੁੰਚ ਕੇ ਮੌਤ ਦੀ ਹੱਦ ਤੋਂ ਪਰੇ ਹੋ ਜਾਂਦਾ ਹੈ ਫਿਰ ਜਾ ਕੇ ਸਰੀਰ ਨੂੰ ਤਿਆਗ ਜਾਂਦੇ ਹਨ ਇਉਂ ਜਿਹੜੀ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ ਉਸਦੇ ਪਿਆਰਿਆਂ ਨੇ ਉਸਨੂੰ ਮੁੱਠੀ ਵਿੱਚ ਲੈ ਲਿਆ ਹਾਂ ਮੌਤ ਉਹਨਾਂ ਤੋਂ ਡਰਦੀ ਹੈ ਮੌਤ ਉਹਨਾਂ ਦੇ ਅਧੀਨ ਹੈ ਹਾਂ ਚਾਹੁੰਦਾ ਸੀ ਸਿਕੰਦਰ ਮੌਤ ਤੋਂ ਬਚ ਜਾਵਾਂ ਕਿਵੇਂ ਉਹ ਮਮਤਾ ਚ ਫਸਿਆ ਸੀ ਪਰ ਆਪ ਹੀ 32 ਸਾਲ ਦੀ ਉਮਰ ਵਿੱਚ ਮੌਤ ਦੇ ਅਧੀਨ ਹੋ ਗਿਆ ਇਉਂ ਮੌਤ ਨੂੰ ਸਾਹਿਬ ਦੇ ਪਿਆਰੇ ਜਿੱਤ ਲੈਂਦੇ ਹਨ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਜਿਹੜੀ ਵਗੈਰਾ ਇਸਲਾਮ ਦੇ ਮੁਲਕਾਂ ਵਿੱਚ ਵੀ ਗਏ ਉਧਰ ਵੀ ਆਪਣਾ ਸਿੱਕਾ ਜਮਾਇਆ, ਬਲਕਿ ਕਾਬਲ ਵਿਚ ਜਾ ਕੇ ਜਸਵੰਤ ਸਿੰਘ ਤੋਂ ਉਹਨਾਂ ਦਾ ਨਾਂ ਪ੍ਰਦਾਸ ਸਿੰਘ ਬਣਿਆ ਸੀ। ਇਸ ਕਰਕੇ ਪ੍ਰਦਾਸ ਸਿੰਘ ਕਰਕੇ ਮਸ਼ਹੂਰ ਹੋਏ ਹਨ। ਸਿਉਂ ਆਪ ਜੀ ਇੱਕ ਦਫਾ ਅੰਮ੍ਰਿਤਸਰ ਬੈਠੇ ਹੋਏ ਹਨ, ਇੱਕ ਪ੍ਰੇਮੀ ਦੇ ਸਰੀਰ ਦਾ ਅੰਤ ਹੋ ਰਿਹਾ, ਉਹਨੂੰ ਕਸ਼ਟ ਹੋ ਰਿਹਾ। ਵਕਤੇ ਅਸੀਂ ਵਾਕਈ ਖਤਰਨਾਕ ਸਮਾਂ ਹੁੰਦਾ ਸੱਸ ਅਵਾਮ ਵਾਸਤੇ, ਉਹਨੂੰ ਕਸ਼ਟ ਹੋ ਰਿਹਾ, ਦੁੱਖ ਹੋ ਰਿਹਾ ਬੜਾ। ਉਹ ਹੈ ਪੁਲਾਟ ਕਰਦਾ ਹੈ। ਆਪ ਜੀ ਦਾ ਸੁਭਾਅ ਬੜਾ ਖੁੱਲਾ ਡੁੱਲਾ ਸੀ, ਬਹੁਤ ਖੁੱਲੇ ਸੁਭਾਅ ਦੇ ਸਨ। ਆਪ ਸੰਪ੍ਰੇਸ਼ ਮਨਸੂਰ ਵਾਂਗੂ ਆਪਦਾ ਸੁਭਾਅ ਸੀ, ਤੇ ਇੱਥੇ ਤੱਕ ਖੁੱਲਾ ਸੁਭਾਅ ਸੀ। ਜਿਸ ਵਕਤ ਕਾਬਲ ਵਗੈਰਾ ਇਹਨਾਂ ਦੇਸ਼ਾਂ ਵਿਚੋਂ ਫਿਰਦੇ ਫਿਰਦੇ ਵਾਪਸ ਆਏ, ਮਹਾਰਾਜ ਰਣਜੀਤ ਸਿੰਘ ਬਾਬਾ ਵੀਰ ਸਿੰਘ ਜੀ ਦੇ ਦਰਸ਼ਨਾਂ ਵਾਸਤੇ ਗਏ, ਪੁੱਛਿਆ ਸੁਣਿਆ ਸੀ ਜਸਵੰਤ ਸਿੰਘ ਜੀ ਬਾਹਰਲੇ ਮੁਲਕਾਂ ਨੂੰ ਗਏ ਹਨ, ਕੀ ਉਹ ਸ਼ਹੀਦ ਸਲਾਮਤ ਆ ਗਏ? ਇਸਲਾਮ ਵਾਲੇ ਤਾਂ ਬਹੁਤ ਸੁਣਿਆ, ਜ਼ਬਰਦਸਤੀ ਨਾਲ ਵੀ ਇਸਨੂੰ ਆਪਣੇ ਮਤ ਵਿਚ ਜਾਣ ਦੀ ਕੋਸ਼ਿਸ਼ ਕਰਦੇ ਹਨ। ਨਹੀਂ, ਉਹ ਕਿਸੇ ਦੇ ਜੱਸੇ ਵਿਚ ਆਉਣ ਵਾਲੇ ਹਨ, ਇਉਂ ਕਰਕੇ ਸਹੀ ਸਲਾਮਤ ਪੂਰੇ ਪੂਰੇ ਜਟਾ ਜੂਟ ਆਏ, ਤਿਆਰ ਵੋ ਤਿਆਰ ਹਨ, ਜਾਓ ਫਲਾਣੇ ਤਾਂ ਰਾਇਸ਼ਾ ਮਿਲ ਲੋ ਜਾ ਕੇ। ਮਹਾਰਾਜ ਰਣਜੀਤ ਸਿੰਘ ਆਪਣੇ ਹਲਕਾਰਾਂ ਦੀ ਸਮੇਤ ਬਾਬੇ ਖੁਦਾ ਸਿੰਘ ਨੂੰ ਮਿਲਣ ਵਾਸਤੇ ਆਇਆ। ਜਦੋਂ ਆ ਕੇ ਨਮਸਕਾਰ ਕੀਤਾ, ਬੈਠ ਗਏ ਸਾਰੇ, ਯਾਨੀ ਉਹਦਾ ਇੰਨਾ ਖੁੱਲਾ ਡੁੱਲਾ ਸੁਭਾਅ ਸੀ, ਬੇਪਰਵਾਹ ਸੀ। ਕਹਿਣ ਲੱਗੇ, ਆਓ ਕਾਣਾ ਸਿੰਘ ਜੀ ਤਕੜੇ। ਰਣਜੀਤ ਸਿੰਘ ਦੀ ਪਹਿਲੀ ਉਮਰ ਵਿਚ ਹੀ ਚੇਚਕ ਨਾਲ ਯਾਨੀ ਮਾਤਾ ਕਹਿੰਦੇ ਜੀ ਨੂੰ ਕੱਖ ਜਾਂਦੀ ਰਹੀ ਸੀ। ਇਸ ਕਰਕੇ ਆਪ ਜੀ ਨੇ ਇੰਨੇ ਖੁੱਲਾ ਡੁੱਲਾ ਸੁਭਾਅ ਸੀ, ਆਓ ਜੀ ਕਾਣਾ ਸਿੰਘ ਜੀ ਤਕੜੇ। ਜਦੋਂ ਇਹ ਲਫ਼ਜ਼ ਕਿਹਾ, ਰਣਜੀਤ ਸਿੰਘ ਹੱਕਾ ਪੱਕਾ ਰਹਿ ਗਿਆ। ਕਹਿਣ ਲੱਗਾ, ਮਹਾਰਾਜ ਅੱਜ ਤੱਕ ਤਾਂ ਮੈਨੂੰ ਇਹ ਗੱਲ ਕਿਸੇ ਨੇ ਕਹੀ ਨੀ। ਕਹਿੰਦੇ, ਇਹ ਕੀ ਕਹਿਣ ਜਿਹੜੇ ਤੇਰੇ ਤੋਂ ਤਨਖਾਹਾਂ ਲੈਂਦੇ? ਮੈਂ ਕਹਿ ਸਕਦਾ, ਸੱਚ ਦੱਸ ਵੀ ਮੈਂ ਝੂਠ ਕਿਹਾ ਕਿ ਸੱਚ ਹੈ? ਚੁੱਪ ਹੋ ਗਿਆ, ਗੱਲ ਸੱਚ ਸੀ। ਸਿਉਂ ਕਰਕੇ ਐਸੇ ਬੇਪਰਵਾਹ ਸੀ, ਹੋਰ ਕਿ ਕਮੂਰ ਰਾਜ ਨਾਮ ਕਰਕੇ ਗਵਰਨਰ ਸੀ ਮੁਲਤਾਨ ਦਾ। ਆਪ ਜੀ ਇੱਕ ਬਾਗ ਵਿਚ ਪਏ ਹਨ ਬੇਪਰਵਾਹੀ ਨਾਲ, ਸਣੇ ਜੁੱਤੇ ਤਿੱਲੇ ਦਾ ਜੁੱਤਾ ਪਾਇਆ ਉੱਥੇ ਪਏ। ਉਹ ਗਵਰਨਰ ਆ ਕੇ ਆਪ ਜੀ ਨੂੰ ਮੱਥਾ ਟੇਕ ਕੇ ਮੁੱਠੀ ਚਾਪੀ ਕਰਨ ਲੱਗ ਪਿਆ। ਬੈਠੀਆਂ ਚਾਪੀ ਕਰਦੀਆਂ ਪੁੱਛਣ ਲੱਗਾ, ਮਹਾਰਾਜ ਜੀਵਨ ਮੁਕਤ ਪੁਰਸ਼ ਦੇ ਕੀ ਲੱਛਣ ਹੁੰਦੇ ਆ? ਆਪ ਜੀ ਨੇ ਹੋਰ ਗ੍ਰੰਥਾਂ ਦੁਆਰਾ ਤੇ ਬਾਣੀ ਦੁਆਰਾ ਵੀ ਸਮਝਾਇਆ, ਤੈਸਾ ਸੁਰਨ ਤੈਸੀ ਸਮਾਟੀ, ਤੈਸਾ ਅਮਰ ਤੈਸੀ ਵੀ ਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਨਾਨਕ ਸੁਰ ਕਹੀਏ ਜੀਵਨ ਮੁਕਤ। ਜੀ ਦੀ ਦ੍ਰਿਸ਼ਟੀ ਚ ਦੰਦ ਪਦ ਜਿਹੜਾ ਹੈ ਸਮ ਹੈ, ਇਤਿਹਾਸ ਸਮਝਾਇਆ। ਕਹਿਣ ਲੱਗੇ, ਗ੍ਰੰਥਾਂ ਦੁਆਰਾ ਗੁਰਬਾਣੀ ਦੁਆਰਾ ਤਾਂ ਮੈਂ ਤੁਹਾਨੂੰ ਸਮਝਾਤਾ, ਪ੍ਰੈਕਟੀਕਲੀ ਪੁੱਛਣੀ ਪੁੱਛਣਾ ਚਾਹੁੰਦਾ? ਉਹ ਕਹਿੰਦਾ, ਹਾਂ ਮਹਾਰਾਜ ਪ੍ਰੈਕਟੀਕਲ ਦੱਸੋ। ਆਪ ਜੀ ਨੇ ਆਪਣੀ ਤਨ ਇਕੱਠੀ ਕਰਕੇ ਜਿਵੇਂ ਮੁੱਠੀ ਚਾਪੀ ਕਰਦਾ ਸੀ, ਵੱਡਾ ਸਾਰਾ ਸਾਫਾ ਸਿਰ ਤੇ ਪੁੱਤਰ ਜਿਵੇਂ ਕਸ ਕੇ ਆਪਣਾ ਸਣੇ ਜੁੱਤੀ ਪੈਰ ਉਹਦੇ ਮੂੰਹ ਤੇ ਮਾਰਿਆ, ਬੇਚਾਰਾ ਰੁੜ ਜਾਂਦਾ। ਪੱਗ ਵੀ ਰੁੜ ਗਈ। ਕਹਿਣ ਲੱਗਾ, ਜੀ ਉਹਨੂੰ ਮੁਕਤ ਪੁਰਸ਼ ਕੋ ਹੈ, ਤੂੰ ਹੈ ਗਵਰਨਰ, ਤੈਨੂੰ ਤੇ ਕੁੱਤੇ ਨੂੰ ਇੱਕੋ ਜਿਹਾ ਸਮਝੇ। ਇਤਨੇ ਬੇਪਰਵਾਹ ਸਨ, ਉਸਨੇ ਖਿਮਾ ਮੰਗੀ, ਜਾਣਦਾ ਸੀ ਜੇ ਕਰੂਪੀ ਨਾਲ ਕੋਈ ਵਚਨ ਕਰਦੇ ਤਾਂ ਐਸਾ ਨਾ ਹੋਵੇ ਕਿਤੇ ਨੁਕਸਾਨ ਹੋਵੇ। ਖਿਮਾ ਮੰਗੀ, ਕਹਿਣਗਾ, ਹਾਂ ਜੀਵਨ ਮੁਕਤ ਪੁਰਸ਼ ਦੀ ਦ੍ਰਿਸ਼ਟੀ ਸਮ ਹੁੰਦੀ ਹੈ, ਰਾਜੇ ਦੇ ਕੰਗਾਲ ਨੂੰ ਸਮਾਨ ਜਾਣਦਾ ਹੈ। ਇਤਿਹਾਸ ਉਹ ਬਾਬਾ ਪ੍ਰਤਾਪ ਸਿੰਘ ਜੀ ਬੈਠੇ ਹੋਏ ਨੰਬਰ ਸਰ, ਇੱਕ ਪ੍ਰੇਮੀ ਸਰੀਰ ਛੱਡ ਰਿਹਾ ਹੈ, ਵਕਤੇ ਅਖੀਰ ਆਇਆ ਹੋਇਆ ਹੈ, ਉਹਨੂੰ ਬੜਾ ਕਸ਼ਟ ਹੋ ਰਿਹਾ ਹੈ, ਆਪਦਾ ਖੁੱਲਾ ਡੁੱਲਾ ਸੁਭਾਅ ਹੋਣ ਕਰਕੇ ਕਹਿਣਗੇ, ਕਿਉਂ ਚੂੰਚਰਾ ਲਾਈ ਹੈ? ਇਹ ਖਲੜ ਨੂੰ ਛੱਡ ਕੇ ਪਰਾਂ ਹੋ ਜਾ, ਤਾਂ ਸਰੀਰ ਖਲੜ ਹੈ, ਆਤਮਾ ਇਹਦੇ ਵਿੱਚ ਰਹਿਣ ਵਾਲਾ ਸਭ ਦਾ ਆਪਣਾ ਆਪਾ ਹੈ। ਹਾਂ, ਇਹ ਗੱਲ ਜਦੋਂ ਕਹੀ ਉਹਨਾਂ ਦੇ ਸੰਬੰਧੀਆਂ ਤੋਂ, ਮਿੱਤਰਾਂ ਦੋਸਤਾਂ ਹਿਤੂਆਂ ਤੋਂ ਨਾ ਬਰਦਾਸ਼ਤ ਹੋਈ, ਕਹਿਣਗੇ ਤੁਹਾਨੂੰ ਦੇਖ ਲਾਂਗੇ, ਜਦੋਂ ਤੁਸੀਂ ਚੂੰਚਰਾ ਨਹੀਂ ਕਰੋਗੇ। ਉਸਨੂੰ ਥਾਪੀ ਦੇ ਕੇ ਕਹਿ ਰਹੇ, ਜਦੋਂ ਮੈਂ ਸ਼ਹੀਦ ਛੱਡੂ ਤੈਨੂੰ ਜ਼ਰੂਰ ਬੁਲਾਊਂਗਾ। ਇਹ ਵਾਅਦਾ ਕਰ ਲਿਆ। ਇਸੀ ਤਰ੍ਹਾਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਵੀ ਗਿਆ, ਬਹੁਤ ਕੁਛ ਹੋਇਆ। ਆਪ ਜੀ ਨੇ ਬਾਅਦ ਵਿੱਚ ਹੀ ਬੜੀ ਦੇਰ ਤੱਕ ਲਾਹੌਰ ਦੇ ਵਿੱਚ ਬਾਬਾ ਗੁਰਦਾਸ ਸਿੰਘ ਦੀ ਧਰਮਸ਼ਾਲਾ ਬੜੀ ਦੇਰ ਤੱਕ ਰਿਹਾਇਸ਼ ਰੱਖੀ ਉੱਥੇ। ਸਵਯੰ ਜਦੋਂ ਸਰੀਰ ਛੱਡਣ ਦਾ ਦਿਨ ਸੀ, ਉਸ ਤੋਂ ਇੱਕ ਦਿਨ ਪਹਿਲੇ ਇੱਕ ਪ੍ਰੇਮੀ ਨੂੰ ਉਸਦੇ ਪਾਸ ਭੇਜਿਆ ਜਿਹਨਾਂ ਵਾਅਦਾ ਕੀਤਾ ਸੀ, ਉਸਨੂੰ ਬੁਲਾ ਲਿਆ। ਬੁਲਾ ਲਿਆਂਦਾ ਸਵੇਰੇ ਅੰਮ੍ਰਿਤ ਵੇਲੇ ਸਾਰੀਆਂ ਸੰਗਤਾਂ ਉੱਠੀਆਂ, ਇਸ਼ਨਾਨ ਆਦਿ ਕੀਤੇ, ਸਭ ਨੇ ਆਪਣੇ ਨਿਤਨੇਮ ਕੀਤੇ। ਫਿਰ ਅਰਸਾ ਜੀ ਦੀਵਾਰ ਦਾ ਕੀਰਤਨ ਹੋਇਆ, ਕੀਰਤਨ ਹਟ ਅਰਦਾਸ ਹੋ ਗਈ, ਕਿਹੜਾ ਪ੍ਰਸ਼ਾਦ ਵਰਤ ਗਿਆ। ਆਪ ਆਪਣੇ ਆਸਣ ਤੇ ਬੈਠੀ, ਸਾਰੀ ਸੰਗਤ ਬੈਠੀ ਹੈ ਜੀ। ਉਸ ਪ੍ਰੇਮੀ ਨੂੰ ਉੱਚਾ ਸਿਰ ਕਰਕੇ ਹੱਥ ਦੇ ਇਸ਼ਾਰੇ ਨਾਲ ਬੁਲਾਇਆ ਆਪਣੇ ਕੋਲ, ਉਹ ਆ ਗਿਆ। ਕਹਿਣਗੇ ਦਰਸ਼, ਹੁਣ ਮੇਰਾ ਸਮਾਂ ਆਇਆ ਹੈ, ਕਿੱਥੋਂ ਦੀ ਪ੍ਰਾਣ ਕੱਢਾਂ, ਦਸਵਾਂ ਦਾਲ ਫੋੜ ਕੇ ਕੱਢਾਂ, ਅੱਖਾਂ ਤਾਂ ਹੀ ਕੱਢਾਂ, ਕੰਨਾਂ ਤਾਂ ਹੀ ਕੱਢਾਂ, ਨਾਸਾਂ ਤਾਂ ਹੀ ਕੱਢਾਂ, ਮੂੰਹ ਤਾਂ ਹੀ ਕੱਢਾਂ, ਦਰਸ਼ ਕਿੱਥੋਂ ਦੀ ਚਾਹੁੰਦੇ ਤੁਸੀਂ। ਉਹ ਹੈਰਾਨ ਹੋ ਗਿਆ, ਅੱਖਾਂ ਪੱਖੋਂ ਕਹਿਣਗੇ ਨਹੀਂ ਨਹੀਂ, ਯਾਦ ਆ ਉਹ ਵੇਲਾ ਜਦੋਂ ਕਿਹਾ ਜੀ ਤੁਹਾਨੂੰ ਦੇਖ ਲਾਂ ਜੀ, ਤੂੰ ਇਤਰਾ ਨਹੀਂ ਕਰੂੰਗੇ, ਇਸ ਵਾਸਤੇ ਤੈਨੂੰ ਕਹਿੰਦਾ ਹੋਰ ਗੱਲ ਕੁਛ ਨਹੀਂ ਹੈ, ਦੱਸ ਕਿੱਥੋਂ ਦੀ ਕੱਢਾਂ। ਉਹਨੇ ਚਰਨ ਫੜ ਲਏ, ਬਾਬਾ ਜੀ ਤੁਹਾਡੀ ਖੁਸ਼ੀ ਹੈ, ਉਸ ਸਮੇਂ ਇਹੋ ਜਿਹੀ ਸੀ ਕੁਛ। ਸਵਯੰ ਕਰਕੇ ਇਸ ਵਾਸਤੇ ਆਪ ਜੀ ਫਿਰ ਜਦੋਂ ਉਸਨੇ ਐਸਾ ਕਿਹਾ, ਸਰੀਰ ਨੂੰ ਹੀ ਉਹ ਤਿਆਗ ਜਾਂਦੇ ਹਨ, ਮੈਂ ਸੱਪ ਕੰਜ ਤਿਆਗ ਜਾਂਦੀ, ਸੱਪ ਕੁੰਜ ਨੂੰ ਤਿਆਗ ਦਿੰਦਾ ਹੈ। ਇਸ ਤਰੀਕੇ ਸਿਰ ਇਹਨੇ ਮੌਤ ਤੇ ਫਤਿਹ, ਸਿਕੰਦਰ ਵਰਗੇ ਸਾਰੀ ਦੁਨੀਆਂ ਨੂੰ ਫਤਿਹ ਕਰਨ ਵਾਲੇ ਮੌਤ ਤੋਂ ਥਰ ਥਰ ਕੰਬਦੇ ਸਨ, ਪਰ ਵਾਹਿਗੁਰੂ ਦੇ ਪਿਆਰੇ ਨੇ ਮੌਤ ਨੂੰ ਮੁੱਠ ਵਿੱਚ ਲੈ ਲਿਆ। ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਜਿਹੜੀ ਮੌਤ ਤੋਂ ਸਾਰੀਆਂ ਸ਼ਕਤੀਆਂ ਦਿਖਾਉਣੀਆਂ ਪਈਆਂ, ਭਾਵੇਂ ਇਸ ਨੂੰ ਸਤਪੁਰਸ਼ ਚੰਗਾ ਨਹੀਂ ਮੰਨਦੇ, ਪਰ ਰਾਹ ਵਿੱਚ ਹੁਕਮ ਵਿੱਚ ਤੱਕ ਸਭ ਨੇ ਹੀ ਕੀਤੀਆਂ। ਇਉਂ ਕਰਕੇ ਆਪ ਜੀ ਨੇ ਉੱਥੇ ਬੜੀ ਦੇਰ ਤੱਕ ਤਪੱਸਿਆ ਕੀਤੀ, ਭਜਨ ਕੀਤਾ, ਉਹਨਾਂ ਨੂੰ ਵੀ ਜੰਤ ਦੁਨੀਆ ਨੂੰ ਇਸ ਮਾਰਗ ਵਿੱਚ ਪ੍ਰਗਟ ਕੀਤਾ। ਕਮ ਸੇ ਕਮ ਆਪ ਦੇ 100 ਦੇ ਕਰੀਬ ਆਪ ਦੇ ਉਪਦੇਸ਼ੀਆਂ ਜਬਰ ਗਿਆਨੀ ਮਹਾਂਪੁਰਖ ਹੋਣਗੇ। ਇਉਂ ਕਰਕੇ ਜਦੋਂ ਉਮਰ ਸਿਆਣੀ ਹੋ ਗਈ, 70-72 ਸਾਲ ਦੀ ਉਮਰ ਹੋ ਗਈ, ਉਸ ਮੌਕੇ ਇੱਕ ਦਿਨ ਸੰਗਤ ਨੂੰ ਕਹਿੰਦੇ, ਭਾਈ ਇਹ ਸਰੀਰ ਨੂੰ ਕੀ ਚੋਲਾ ਪੁਰਾਣਾ ਹੋ ਗਿਆ, ਹੁਣ ਇਸ ਨੂੰ ਅੱਜ ਤੋਂ 8 ਦਿਨ ਤਿਆਗ ਦੇਣਾ। ਇਹ ਗੱਲ ਸੁਣ ਕੇ ਸੰਗਤਾਂ ਕਦ ਬਰਦਾਸ਼ਤ ਕਰ ਸਕਦੀਆਂ ਸਨ? ਸੋ ਬੜਾ ਫਿਕਰ ਹੋਇਆ। ਸਾਰੀਆਂ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਕਿਹਾ ਜਾ ਰਾਖਸ਼ ਦੇਸ਼ ਹੈ, ਹੋਰ ਕਿਰਪਾ ਕਰੋ। ਕਹਿਣ ਲੱਗੇ, ਬਈ ਹੁਕਮ ਇਲਾਹੀ ਜੋ ਹੈ ਉਹ ਨਹੀਂ ਟਪਿਆ ਕਰਦਾ, ਭਾਵੇਂ ਸਰੀਰ ਨਾਸ਼ਵੰਤ ਹੈ, ਸਤਪੁਰਸ਼ ਨਾ ਜਾਣਾ ਚਾਹੁਣ ਇੰਨੀ ਮਰਜ਼ੀ ਹੈ, ਪਰ ਉਹ ਵਾਹਿਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਹੁੰਦੇ, ਰਜ਼ਾ ਵਿੱਚ ਹੁਕਮ ਰੁਚੀ ਵੀ ਚਲ ਗਈ। ਸਿਰਫ 8 ਦਿਨ ਇਸ ਦੀ ਆਯੂ ਰਹਿੰਦੀ। ਬਾਅਦ ਵਿੱਚ ਛੋਟੇ ਸੰਤ ਬਾਬਾ ਲਾਲ ਸਿੰਘ ਜੀ, ਜੋ ਗਾਈਡ ਸਾਲੇ ਵਿੱਚ ਆਪਦੇ ਨਾਲ ਨੌਕਰ ਸਨ, ਸਾਰੇ ਡੇਰੇ ਦੀ ਜ਼ਿੰਮੇਵਾਰੀ ਆਦਿ, ਹੋਰ ਜਿੱਦਾਂ ਲੰਗਰ ਵਗੈਰਾ ਵੱਡਾ ਖਰਾ ਕੰਮ ਸੀ, ਉਹਨਾਂ ਦੇ ਜ਼ਿੰਮੇ ਸੀ ਆਪ ਤਾਂ ਜ਼ਿਆਦਾ ਇਕਾਂਤ ਰਹਿ ਕੇ ਭਜਨ ਤਾਪੀ ਕਰਦੇ ਸਨ। ਸੋ ਬਾਬਾ ਲਾਲ ਸਿੰਘ ਜੀ ਨੂੰ ਸੰਗਤਾਂ ਨੇ ਕਿਹਾ, ਮਹਾਰਾਜ ਆਪ ਕਹੋ, ਆਪਦਾ ਬਚਨ ਮੰਨ ਲੈਣਗੇ। ਸਾਰੀ ਸੰਗਤ ਪਿੱਛੇ, ਅੱਗੇ ਬਾਬਾ ਲਾਲ ਸਿੰਘ ਜੀ, ਸਭ ਦੇ ਗਜ ਪੱਲੇ ਪਾਏ, ਨਾ ਕਿ ਨਮਸਕਾਰ ਕੀਤੇ, ਸਾਹਮਣੇ ਖੜੇ। ਕਹਿਣ ਕੀ ਗੱਲ ਹੈ ਭਾਈ ਲਾਲ ਸਿੰਘ ਜੀ? ਮਹਾਰਾਜ ਸੰਗਤ ਬੇਨਤੀ ਕਰਦੀ ਹੈ, ਹੋਰ ਕੁਝ ਦਰਸ਼ਨ ਦਿਓ। ਕਿਹਾ ਰਾਖਸ਼ ਦੇਸ਼ ਹੈ। ਕੁਝ ਦੇਰ ਚੁੱਪ ਕਰਕੇ ਕਹਿਣ ਲੱਗੇ, ਦੇਖੋ ਇਹ ਸਰੀਰ ਦੀ ਉਮਰ ਤਾਂ ਸਿਰਫ 8 ਦਿਨ ਹੈ, ਤੁਹਾਡੀ ਉਮਰ 2 ਸਾਲ 8 ਦਿਨ ਰਹਿੰਦੀ ਹੈ। ਜੇਕਰ ਇਹਨੂੰ ਰੱਖਣਾ ਹੈ ਤਾਂ ਆਪਾਂ ਬਦਲੀ ਕਰ ਲੈਂਦੇ, 2 ਸਾਲ ਇਹ ਰਹਿ ਜਾਏਗਾ, ਅੱਜ ਤੋਂ 8ਵੇਂ ਨੂੰ ਤੁਸੀਂ ਤੁਰ ਜਾਓ। ਉਹ ਕਹਿੰਦੇ ਸਤਵਚਨ ਮਹਾਰਾਜ ਮਨਜ਼ੂਰ ਹੈ। ਇਸੇ ਤਰ੍ਹਾਂ ਹੁਣ 8ਵਾਂ ਦਿਨ ਆ ਗਿਆ, ਬੜਾ ਸਾਰਾ ਲੰਗਰ ਤਿਆਰ ਹੋਇਆ। ਕਲਪਾਣੀ ਨਦੀ ਦੇ ਕਿਨਾਰੇ ਬਰੇਤੀ ਉਪਰੀ ਬੇਅੰਤ ਸੰਗਤ ਇਕੱਠੀ ਹੋਈ ਹੈ, ਕਿਉਂਕਿ ਇਸ ਗਰਦੀ ਸਾਰੇ ਹੀ ਰੋਗਾ ਉੱਡ ਗਿਆ ਸੀ। ਸੋ ਬਾਬਾ ਲਾਲ ਸਿੰਘ ਜੀ ਨੇ ਆਪ ਲੰਗਰ ਦੀ ਸੇਵਾ ਕੀਤੀ, ਲੰਗਰ ਵਰਤਾਇਆ, ਸੰਗਤ ਨੂੰ ਤੀਸਰਾ ਪੈਰ ਹੋ ਗਿਆ, ਅਸੀਂ ਇਸ਼ਨਾਨ ਕੀਤਾ ਕਲਪਾਣੀ ਨਦੀ ਦੇ ਵਿੱਚ, ਕਿਨਾਰੇ ਤੇ ਹੀ ਕੁਸ਼ਾ ਦਾ ਆਸਣ ਬਣਾਇਆ, ਇਸ਼ਨਾਨ ਵਗੈਰਾ ਕਰਕੇ ਸਾਰੀ ਸੰਗਤ ਨੂੰ, ਬਾਬਾ ਜੀ ਨੂੰ ਮੱਥਾ ਟੇਕ ਕੇ ਸਾਰੀ ਸੰਗਤ ਨੂੰ ਫਤਿਹ ਬੁਲਾ ਕੇ ਸਰੀਰ ਦੇ ਉੱਪਰ ਚਾਦਰ ਤਾਣ ਕੇ ਸਰੀਰ ਨੂੰ ਛੱਡ ਜਾਂਦੇ, ਜਿਵੇਂ ਸੱਤ ਪੁੰਜ ਤਿਆਗ ਜਾਂਦਾ। ਮੌਤ ਦੇ ਫਾਤਾ, ਮੌਤ ਨੂੰ ਫਤਿਹ ਕਰਨ ਵਾਲੇ ਵਾਹਿਗੁਰੂ ਦੇ ਪਿਆਰੇ। ਉਸ ਤੋਂ 2 ਸਾਲ ਬਾਅਦ ਬਾਬਾ ਕਰਮ ਸਿੰਘ ਮਹਾਰਾਜ ਜੀ ਨੇ ਸ਼ੈਦੋ ਆ ਕੇ ਇਹ ਸਰੀਰ ਦਾ ਤਿਆਗ ਕੀਤਾ ਸੀ। ਲੁੰਡਾ ਤੇ ਅਟਕ ਜਿੱਥੇ ਮਿਲਦੇ ਹਨ ਦੋਵੇਂ ਦਰਿਆ, ਉੱਥੇ ਉੱਥੇ ਉਹਨਾਂ ਮਹਾਂਪੁਰਸ਼ਾਂ ਦੇ ਸਰੀਰਾਂ ਦਾ ਪ੍ਰਵਾਹ ਕੀਤਾ ਜਾਂਦਾ। ਐਸਾ ਸੀ, ਇੱਥੋਂ ਵੀ ਸੰਤ ਮਹਾਰਾਜ ਦੇ ਸਰੀਰ ਨੂੰ ਉੱਥੇ ਲੈ ਕੇ ਗਏ, ਉੱਥੇ ਪ੍ਰਵਾਹ ਕੀਤਾ। ਇਸੇ ਤਰ੍ਹਾਂ ਜਿਸ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ, ਦੇਹ ਦੇ ਪਿਆਰੇ ਉਸਨੂੰ ਚਾਹ ਨਾਲ ਉਡੀਕਦੇ ਹਨ, ਮੇਰੇ ਮਨ ਆਨੰਦ ਇਉਂ ਕਹਿੰਦੇ ਹਨ। ਸੰਯਮ ਕਰਕੇ ਸੱਸ ਨੂੰ ਮੌਤ ਕੋਈ ਬੁਰੀ ਚੀਜ਼ ਨਹੀਂ, ਦਰਅਸਲ ਆਮ ਲੋਕਾਂ ਵਾਸਤੇ ਕਈ ਇਹ ਬੜੀ ਦੁਖਦਾਈ ਹੈ। ਦੇਖਦੇ ਨੀ ਬਿੱਲੀ ਆਪਣੇ ਬੱਚਿਆਂ ਨੂੰ ਕਹਿੰਦੇ ਨੇ 7 ਬਿੱਲੀਆਂ ਟਪਾਉਂਦੀ, ਕਾਹਦੇ ਨਾਲ ਕੀ ਸਾਧਨ ਉਸਦੇ ਪਾਸ? ਮੂੰਹ ਹੀ ਹੈ, ਮੂੰਹ ਵਿੱਚ ਪਕੜ ਕੇ, ਲੇਕਿਨ ਦੰਦ ਨੀ ਲੱਗਣ ਦਿੰਦੀ। ਚੂਹੇ ਨੂੰ ਵੀ ਉਸੇ ਮੂੰਹ ਨਾਲ ਫੜਦੀ ਹੈ, ਮੂੰਹ ਹੋਈ ਹੈ। ਇਸੇ ਤਰ੍ਹਾਂ ਮਨਮੁੱਖਾਂ ਨਾਲ ਮੌਤ ਦਾ ਇਹੋ ਜਿਹਾ ਸਲੂਕ ਹੈ ਜਿਵੇਂ ਬਿੱਲੀ ਦਾ ਚੂਹੇ ਨਾਲ, ਪਰ ਗੁਰੂ ਘਰ ਨਾਲ ਇਹੋ ਜਿਹਾ ਸਲੂਕ ਹੈ ਜਿਹੋ ਜਿਹਾ ਬਿੱਲੀ ਦਾ ਆਪਣੇ ਬੱਚਿਆਂ ਨੇ। ਸੰਯਮ ਕਰਕੇ ਮੌਤ ਦੇ ਉੱਪਰ ਫਤਿਹ ਹਾਸਲ ਕਰ ਲੈਂਦੇ ਹਨ। ਇਹ ਦਿਨ 40 ਸਾਲ ਮਹਾਰਾਜ ਬਾਬਾ ਅਤਰ ਸਿੰਘ ਦੇਵ ਸਾਹਿਬ ਵਾਲੇ ਇਹ ਸਰੀਰ ਆਪ ਜੀ ਦੀ ਸੇਵਾ ਵਿੱਚ ਕਈ ਸਾਲ ਇਕੱਠੇ ਪਹਿਰਾ ਪੀਸੇ ਵਿੱਚ ਉਹਨਾਂ ਦਾ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਨਿਯਮ ਸੀ ਇਹ ਸੀ ਸਵੇਰ 2 ਵਜੇ ਰੋਜ਼ ਉੱਠਣਾ ਠੰਡੇ ਪੈਣ ਵਾਲੇ ਇਸ਼ਨਾਨ ਦੀਆਂ ਬਾਹਰ ਖੁੱਲੀ ਤੇ ਭਾਵੇਂ ਗਰਮੀ ਹੈ ਸਰਦੀ ਹੈ ਹਵਾ ਵਗਦੀ ਹੈ ਠੱਕਾ ਵਗਦਾ ਕੁਛ ਵੀ ਹੈ ਨਿਯਮ ਰਿੰਚਕ ਮਾਤਰ ਫਰਕ ਨਹੀਂ ਪਾਉਣਾ ਇਸ਼ਨਾਨ ਦੇ ਵਾਸਤੇ ਵੀ ਠੰਡੇ ਜਲ 100 ਡੋਲ ਵੱਡਾ ਸਾਰਾ ਡੋਲ ਸੀ ਅੱਜ ਤੱਕ ਪਿਆ ਉੱਥੇ ਉਸ ਦੇ ਨਾਲ ਕੁਛ ਸਰੀਰ ਖਿੱਚੀ ਜਾਂਦਾ ਇਕੱਲਾ ਸਰੀਰ ਤਾਂ ਉਸ ਡੋਲ ਨੂੰ ਹਰੇਕ ਖਿੱਚੀ ਨਹੀਂ ਸਕਦਾ ਕੋਈ ਤਗੜਾ ਖਿੱਚ ਸਕਦਾ ਮੈਂ ਇੱਕ ਨੇ ਆਪਦੇ ਸਰੀਰ ਤੇ ਪਾਈ ਆਪ ਨੇ ਬਹੁਤ ਸਾਰੇ ਬਾਣੀ ਦੇ ਸ਼ਬਦ ਉਸ ਮੌਕੇ ਪੜ੍ਹੀ ਜਾਣ ਕੁੰਡ ਸੀ ਬਣੀਆਂ ਹੋਰ ਪ੍ਰੇਮੀ ਉੱਥੇ ਉਹ ਪਾਣੀ ਰੋਕਿਆ ਹੁੰਦਾ ਸੀ ਉਹਦੇ ਵਿੱਚ ਇਸ਼ਨਾਨ ਕਰੀ ਜਾਂਦੇ ਸਾਰਿਆਂ ਨੇ ਇਸ਼ਨਾਨ ਕਰ ਲੈਣਾ ਫਿਰ ਆਪਦੇ ਸਰੀਰ ਨੂੰ ਪਹੁੰਚ ਆਪ ਜੀ ਉੱਥੋਂ ਗੋਖੇ ਦੀ ਛੱਪੜੀ ਜਿੱਥੇ ਅੱਜ ਕੱਲ ਥੋੜੀ ਜਗ੍ਹਾ ਬਣੀ ਹੈ ਤੇ ਉਹ ਛੱਪੜੀ ਦੇ ਵਿੱਚ ਜਿਹੜੇ ਇਸ਼ਨਾਨ ਕਰਦੇ ਨੇ ਕਈ ਬਿਮਾਰੀਆਂ ਲੋਕਾਂ ਦੀਆਂ ਦੂਰ ਹੁੰਦੀਆਂ ਉੱਥੇ ਸਵੇਰੇ ਆ ਜਾਂਦੇ ਚੜ੍ਹੇ ਤੱਕ ਉੱਥੇ ਸਮਾਧੀ ਵਿੱਚ ਸਥਿਤ ਰਹਿੰਦੇ ਉੱਥੋਂ ਉੱਠ ਕੇ ਪਾਣੀ ਪੜਦੇ ਫਿਰ ਵਿਚਾਲੜੀ ਬੀਬੀ ਜੀ ਆ ਜਾਣਾ ਸਿਰਫ ਥੋੜੀ ਜੀ ਲੱਸੀ ਖੱਟੀ ਲੱਸੀ ਦੇ ਗਲਾਸ ਛੱਡਦੇ ਸਨ ਪਰ ਕੋਈ ਚੀਜ਼ ਨਹੀਂ ਛੱਡਦੇ ਛੱਕ ਕੇ ਬਾਹਰ ਜੀਵਨ ਸਿੰਘ ਵਾਲੀ ਬੀਬੀ ਜੀ ਜੋ ਅਤਰਸਰ ਨਾਮ ਕਰਕੇ ਮਸ਼ਹੂਰ ਹੈ ਜੀ ਟੀ ਰੋਡ ਤੇ ਇੱਥੇ ਕੋਈ ਕੋਈ ਤੰਗ ਆ ਕੋਈ ਕੋਈ ਮੋਟਰ ਲੰਘੀ ਸੀ ਉਹਦਾ ਇਕਾਂਤ ਜਗ੍ਹਾ ਸੀ ਇੱਥੇ ਆ ਕੇ 2-2.5 ਘੰਟੇ ਇੱਥੇ ਸਮਾਧੀ ਵਿੱਚ ਬੈਠਦੇ ਇੱਥੋਂ ਜਾ ਕੇ ਫਿਰ ਵਿਚਾਲੜੀ ਬੀਬੀ ਜੀ ਵਿੱਚ ਰੈਸ਼ ਕਰਦੇ 8 ਪੈਰ ਪਿੱਛੋਂ 2 ਫੁੱਟ ਕੇ ਕਣਕ ਦੇ ਅਲੂਣਾ ਨਾਲ ਪਾ ਜਾਂਦਾ ਕੁਛ ਵੀ ਹੁੰਦਾ ਭਾਵੇਂ 12 ਮਹੀਨੇ 30 ਦਿਨ 8 ਪੈਰ ਵੀ 8 ਪੈਰ ਪ੍ਰਸ਼ਾਦਾ ਰਾਤ ਦੇ ਵੇਲੇ 1 ਪਾ ਦੁੱਧ ਹੁੰਦਾ ਸੀ ਇਸ ਤਰੀਕੇ ਸਿਰ ਛੱਕ ਕੇ ਆਪ 2-3 ਘੰਟੇ ਗੁਫਾ ਵਿੱਚ ਚਲੇ ਜਾਂਦੇ ਆਰਾਮ ਵਸ ਹੁੰਦੇ ਫਿਰ ਉੱਠ ਕੇ ਪ੍ਰੇਮੀ ਮਿਲਣ ਵਾਲੇ ਆਏ ਹੁੰਦੇ ਸੀ ਬੈਠ ਜਾਂਦੇ ਉਹਨਾਂ ਨਾਲ ਵਚਨ ਵਾਸ ਕਰਦੇ ਅਸੀਂ ਗੜਵਾ ਲੈ ਕੇ ਦਸ਼ਾਦ ਚਲੇ ਜਾਂਦੇ ਉਹਦੇ ਨੂੰ ਇਸ਼ਨਾਨ ਵਾਸਤੇ ਤਿਆਰੀ ਹੁੰਦੀ ਆਪ ਜੀ ਨੇ ਅਖੀਰ ਤੱਕ 2 ਦਫ਼ਾ ਸਰਦੀ ਦੇ ਵਿੱਚ 2 ਦਫ਼ਾ ਗਰਮੀ 3 ਦਫ਼ਾ ਇਸ਼ਨਾਨ ਦਾ ਨਿਯਮ ਰੱਖਿਆ ਹੋਇਆ ਸੀ ਸ਼ਾਮ ਦੇ ਵੇਲੇ ਅਸੀਂ ਤਾਂ ਠੰਡੇ ਪਾਣੀ ਨਾਲ ਉਸੇ ਥਾਂ ਸਹੀਓ ਇਸ਼ਨਾਨ ਕਰਨਾ ਉਸੀ ਤਰ੍ਹਾਂ 100 ਡੋਲ ਫਿਰ ਇਸ਼ਨਾਨ ਤੋਂ ਬਾਅਦ ਰਹਿਰਾਸ ਦਾ ਪਾਠ ਹੁੰਦਾ ਉੱਥੇ ਰਹਿਰਾਸ ਦੇ ਪਾਠ ਤੋਂ ਬਾਅਦ ਆਪ ਘੋੜੀ ਦੇ ਸਵਾਰ ਪਿੱਛੋਂ ਪਿਛਲੇ ਦਿਨਾਂ ਵਿੱਚ ਗੁਰਦੁਆਰੇ ਆ ਜਾਂਦੇ ਉੱਥੇ ਪੰਗਾ ਬਿਛਿਆ ਹੁੰਦਾ ਉਸਤੇ ਸੱਜਣ ਦੇ ਬਹੁਤ ਸਾਰੇ ਪ੍ਰੇਮੀ ਦਰਸ਼ਨਾਂ ਵਾਲੇ ਬੈਠੇ ਹੁੰਦੇ ਸਨ ਨਮਸਕਾਰ ਕਰਨੀ ਸਾਰਿਆਂ ਨੇ ਆ ਕੇ ਬੈਠ ਜਾਣਾ ਕੁਛ ਬਚਨ ਦਾਸ ਕਰਨਾ ਕਿਤੇ ਨੂੰ ਲੰਗਰ ਦਾ ਵਕਤ ਹੋ ਜਾਂਦਾ ਹੁਕਮ ਕਰ ਦੇਣਾ ਲੰਗਰ ਸ਼ਿਖਰ ਨੂੰ ਪੈਂਟੀ ਵਜਾ ਦੋ ਸਾਰੀ ਸਮੂਹ ਜਾਓ ਲੰਗਰ ਛਕੋ ਆਪ ਗੁਰਦੁਆਰੇ ਆ ਜਾਂਦੇ ਉੱਥੇ ਕੀਰਤਨ 1-2 ਸ਼ਬਦ ਪਹਿਲਾਂ ਹੀ ਆਪਣੀ ਮੌਜ ਵਿੱਚ ਪੜ੍ਹ ਲੈਂਦੇ ਇਤਨ ਹੋਰ ਰਾਗੀ ਸਿੰਘ ਜਾਂ ਹੋਰ ਕੀਰਤਨੀਏ ਆ ਜਾਂਦੇ ਕੀਰਤਨ ਹੁੰਦਾ ਗੁਰੂ ਪ੍ਰਤਾਪ ਸਿੰਘ ਦੀ ਇੱਕ ਅਧਿਆਇ ਕਥਾ ਰੋਜ਼ ਹੁੰਦਾ ਹੁੰਦਾ ਉੱਥੋਂ ਬਾਅਦ ਤਕਰੀਬਨ 8:30-9 ਵਜੇ ਉੱਥੋਂ ਬਾਹਰ ਚਲੇ ਜਾਂਦੇ ਗੁਖੇ ਛੱਪੜੀ ਤੇ ਫਿਰ ਆ ਜਾਂਦੇ 11 ਵਜੇ ਤੱਕ ਫਿਰ ਉੱਥੇ ਬੈਠਣਾ ਗਰਮੀ ਸਰਦੀ ਦੇ ਮੌਸਮ ਜੋ ਉੱਥੇ ਬਹਿੰਦੀ ਖਵਾਜਾ ਬਣਾਇਆ ਹੁੰਦਾ ਸੀ ਗਰਮੀ ਦੇ ਮੌਸਮ ਵਿੱਚ ਬਾਹਰ ਵੱਡ ਬਥੇਰੇ ਖਾਲੀ ਥਾਂ ਪਏ ਹੁੰਦੇ ਉੱਥੇ ਬੈਠ ਜਾਣਾ ਉੱਥੋਂ ਜਾ ਕੇ ਫਿਰ 11 ਵਜੇ ਫਿਰ ਆਰਾਮ ਕਰਨੀ ਬਾਅਦ ਉੱਛਾ ਕੇ ਰਜਾਈ ਕੋਈ ਨਹੀਂ ਸੀ ਕੋਈ ਗਰਮ ਕੱਪੜਾ ਨਹੀਂ ਸੀ ਸਿਰਫ ਖੱਦਰ ਦੀ ਚਾਦਰ ਖੱਦਰ ਦਾ ਇੱਕ ਚੋਲਾ ਇੱਕ ਭੂਮੀ ਅੱਧੀ ਜਿਹੜੀ ਆਉਂਦੀ ਹੁੰਦੀ ਇਸ ਤਰੀਕੇ ਸਿਰ ਆਪ ਜੀ ਦਾ ਨਿਤਲੀ ਕਿਰਿਆ ਸੀ ਪਹਿਲੀ ਤਾਪ ਕਹਿੰਦੇ ਹੁੰਦੇ 20-22 ਸਾਲ ਅਸੀਂ ਸਾਰੀ ਰਾਤ ਬੈਠ ਕੇ ਕਰਦੇ ਉਸ ਮੌਕੇ 60 ਸਾਲ ਦੀ ਉਮਰ ਵਿੱਚ ਇਹ ਆਪ ਦਾ ਨਿਯਮ ਸੀ ਅਸੀਂ ਕਠਨ ਤਪੱਸਿਆ ਸੀ ਇਹ ਸਰੀਰ ਵੀ ਨਾਲ ਹੀ ਫਰੀ ਜਾਂਦਾ ਸੀ ਗਿਰਬਚ ਕੇ ਇਸੀ ਤਰ੍ਹਾਂ ਜਿਸ ਵਕਤ ਸੰਗਰਾਂਦ ਲੰਘ ਚੁੱਕੀ ਮਾਘ ਦੀ ਦੁਰਾਹਾ ਮੰਡੀ ਹੈ ਇੱਥੇ ਕਿਸ਼ੋਰੀ ਲਾਲ ਨਾਮ ਕੇ ਪਤਾ ਭੱਲੇ ਖਾਨਦਾਨ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਭੱਲੇ ਸੀ ਕਿਤੋਂ ਦੂਰੋਂ ਇਹਨਾਂ ਵਿੱਚੋਂ ਕਿਸ਼ੋਰੀ ਲਾਲ ਭੱਲਾ ਸੀ ਇੱਥੇ ਰਹਿੰਦਾ ਸੀ ਇਹਨਾਂ ਦਾ ਲੱਕੜ ਵਗੈਰਾ ਬਿਜ਼ਨਸ ਸੀ ਛੁੱਟੀਆਂ ਵਗੈਰਾ ਬਾਹਰੋਂ ਆਉਂਦੀਆਂ ਉਹਨਾਂ ਦਾ ਸੀ ਜਗਾਦ ਰਿਮੀਅਨ ਦਾ ਕੰਮ ਸੀ ਅਸ਼ੋਕਾ ਇਹਨਾਂ ਦਾ ਸੀ ਲਾਹੌਰ ਦਾ ਇਹਦੇ ਪਿਤਰ ਦਾ ਨਾਂ ਵੈਸ਼ਨੋ ਦਾਸ ਸੀ ਇਸ ਤੇ ਕਾਫੀ ਦੇਰ ਹੋ ਗਈ ਕੋਈ ਪੁੱਤਰ ਨਹੀਂ ਸੀ ਹੋਇਆ ਇਸ ਦਾ ਇੱਕ ਮਿੱਤਰ ਸੀ ਰਾਮਪੁਰ ਦਾ ਮਨਸਾ ਰਾਮ ਕਰਕੇ ਸੂਤ ਉਹ ਕਹਿਣ ਲੱਗਿਆ ਕਿਸ਼ੋਰੀ ਲਾਲ ਆਪਾਂ ਸੰਤ ਮਹਾਰਾਜ ਦੀ ਸ਼ਰਨ ਚੱਲੀਏ, ਉਹਦਾ ਬਚਨ ਅੰਥਾ ਨਹੀਂ ਜਾਂਦਾ, ਬੇਨਤੀ ਕਰਕੇ ਉਹਨੂੰ ਜੇ ਮਨਾ ਲਈਏ ਤੇਰੇ ਘਰ ਰੋਸ਼ਨੀ ਹੋ ਜਾਏ, ਤੈਨੂੰ ਜ਼ਰੂਰ ਪੁੱਤਰ ਦੀ ਦਾਤ ਮਿਲ ਜਾਏਗੀ। ਸੋ ਤਿੰਨ ਚਾਰ ਮਹਾਰਸ਼ੀ ਉਹਦੇ ਬਾਹਰ ਬਗੀਚੀ ਚ ਪਹੁੰਚ ਗਏ। ਸੰਤ ਮਹਾਰਾਜ ਤੀਸਰੇ ਪੈਰ ਜਦੋਂ ਬਾਹਰ ਆਏ, ਉਹਨਾਂ ਨੇ ਬੇਨਤੀ ਕੀਤੀ ਮਨਸਰਾਮ ਤੇ ਕਿਸ਼ੋਰੀ ਲਾਲ ਨੇ, ਮਨਸਰਾਮ ਨੇ ਸੱਚੇ ਪਾਤਸ਼ਾਹ ਖੰਡ ਪਾਠ ਇਹਨਾਂ ਦੇ ਗੁਰੂ ਆਪ ਜੀ ਬਾਹਰ ਬਹੁਤ ਘੱਟ ਜਾਂਦੇ ਸਨ, ਕਹਿਣਗੇ ਚੰਗਾ ਭਾਈ ਰੱਖ ਲਓ। ਸੋ ਪਾਠੀ ਨੂੰ ਕਹਿ ਦਿੱਤਾ, ਦੂਏ ਤੀਏ ਦਿਨ ਖੰਡ ਪਾਠ ਪ੍ਰਾਰੰਭ ਹੋ ਗਿਆ। ਆਪ ਜੀ ਵਾਸਤੇ ਮਹਾਰਾਜ ਮੋਟਰ ਲਿਆ, ਮੈਂ ਕੋਲ ਮਨਸਾਰਾਮ ਕੋਲ ਮੋਟਰ ਸੀ, ਸਾਰਿਆਂ ਕੋਲ ਮੋਟਰਾਂ ਨਹੀਂ ਸੀ, ਕਿਤੇ ਕਿਸੇ ਕਿਸੇ ਕੋਲ ਮੋਟਰ ਹੁੰਦੀ ਸੀ। ਕਹਿਣਗੇ ਮਹਾਰਾਜ ਮੋਟਰ ਲਈ, ਕਹਿਣਗੇ ਸਾਡੀ ਮੋਟਰ ਤਕੜੀ ਹੈ ਜੀ, ਸਰੀਰ ਨੂੰ 60-70 ਮੀਲ ਰੋਜ਼ ਕਰ ਲੈਂਦੇ ਸੀ, ਇੰਨਾ ਸੀ ਕਿ ਤਕੜਾ ਸੀ। ਸੋ ਕਹਿਣਗੇ ਸਾਡੀ ਮੋਟਰ ਤਕੜੀ ਹੈ ਜੀ, ਉਸ ਮੋਟਰ ਦੀ ਲੋੜ ਨਹੀਂ। ਇਉਂ ਕਰਕੇ ਆਪ ਜੀ ਸਵੇਰ 2 ਵਜੇ ਇਸ਼ਨਾਨ ਤੋਂ ਬਾਅਦ ਕੋਈ ਦੇਰ ਬੈਠ ਕੇ ਨਹਿਰ ਦੇ ਨਾਲ ਨਾਲ ਜਿਹਦੇ ਭੋਗ ਪੈਣਾ ਸੀ, ਯਾਨੀ ਰੇਲਵੇ ਲਾਈਨ ਜਾਂਦੀ ਉਹਦੇ ਨਾਲ ਨਾਲ ਉੱਥੇ ਪਹੁੰਚ ਗਈ ਜਿੱਥੇ ਪਾਠ ਹੋ ਰਿਹਾ ਸੀ। ਸ਼ਨੀਵਾਰ ਦਾ ਕੀਰਤਨ ਵੀ ਸ਼ੁਰੂ ਸੀ। ਸਵੇਂ ਕਰਕੇ ਉਸ ਮੌਕੇ ਇਸ਼ਾਰੇ ਇਸ਼ਾਰਤਨ ਕਹਿ ਕੇ ਸ਼ਬਦ ਪੜਾਇਆ, ਅੱਗੇ ਨਹੀਂ ਸੀ ਕਦੇ ਕਹਿਣੇ, ਮੈਨੂੰ ਕਹਿਣ ਲੱਗੇ ਇਹ ਸ਼ਬਦ ਪੜ ਤਨ ਜੋ ਬਣਿਆ ਫੁੱਲੜਾ। ਮੈਂ ਇਸ਼ਾਰਾ ਨਹੀਂ ਸਮਝਿਆ, ਮੈਂ ਇਸ ਨੂੰ ਇਸ ਤਾਰ ਨਾਲ ਇਸ ਲੈ ਵਿੱਚ ਪੜਿਆ। ਤਨ ਜੋ ਬਣੇ ਫੁੱਲਾਂ ਦੀਆਂ ਫੁੱਲੜਾ ਨਾ ਛੇੜੇ ਦਿਨ ਚਾਹ ਪੱਬਣ ਤੇਰੇ ਪਤਜੁਨ ਠਟੁਲ ਜੰਮਣ ਹਾਰ ਰੰਗ ਮਾਣ ਲੈ ਪਿਆਰਾ ਜਾਂ ਜੋ ਬਨੋਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਸਾਜਨ ਮੇਂਡੇ ਰੰਗਲੇ ਜੈ ਸੁੱਤੇ ਜੀ ਰਾਣ ਕੁੰਭੀ ਵਈਆਂ ਡੁੰਮਣੀ ਰੋਵਾਂ ਚੀਨੀ ਗਾਣ ਕੀ ਨਾ ਸੁਨੇਹੀ ਗੋਰੀ ਆਪਣੇ ਕੰਨੀ ਸੋਏ ਲੱਗੀ ਆਵੇ ਸਹੁਰੇ ਨਿਤਨ ਪਈਏ ਹੋਏ ਨਾਨਕ ਸੁੱਤੀ ਪਈਏ ਜਾਣ ਵਿਰਤੀ ਸਨ ਗੁਣ ਗਵਾਈ ਗੰਠੜੀ ਅਗਣ ਚੱਲੀ ਮਨ ਇਹ ਸ਼ਬਦ ਹੈ ਇੱਕ ਸ਼ਬਦ ਇੱਕ ਸਲੋਕ ਇੱਕ ਛੱਕਾ ਪੜ੍ਹਦੇ ਹੁੰਦੇ ਸਿੱਧੀਆਂ ਧਾਰਨਾ ਵਿੱਚ ਜਦੋਂ ਕੀਰਤਨ ਅਸਲੀ ਵਾਰਤਾ ਹੁੰਦਾ ਸੀ ਫਿਰ ਅਗਲੇ ਸਲੋਕ ਵਿੱਚ ਕਹਿਣ ਲੱਗੇ ਨਹੀਂ ਇਉਂ ਪੜ ਇਹ ਸ਼ਬਦ ਪੜ ਮਾਰਕੰਡੇ ਨੇ ਤਪੱਸਿਆ ਕੀਤੀ ਮਾਰਕੰਡੇ ਨੇ
Thank you.
ਸਮਝੋ ਪੀਰਾਂ, ਇਹ ਸ਼ਬਦ ਉਸ ਦਿਨ ਕਹਿ ਕੇ ਪੜਵਾਏ। ਉੱਥੇ ਇੱਕ ਤਾਕਸ਼ ਨੇ ਨਾਮ ਕਰਕੇ ਇੱਕ ਸੀਅਨ ਵੇਦਾਂਤੀ ਕਹਿੰਦੇ ਹੁੰਦੇ ਸੀ, ਉਹ ਉਸ ਤੋਂ ਬਾਅਦ ਮਿਲਿਆ ਤੇ ਕਹਿਣ ਲੱਗਾ ਮਹਾਰਾਜ ਆਪ ਜਿਹੀ ਜੀ ਆਪ ਦੀ ਅਵਸਥਾ ਹੈ, ਜੇ ਸ਼ਬਦ ਨਹੀਂ ਪੜਦੇ ਯਾਨੀ ਆਪ ਗਿਆਨ ਦੀ ਅਵਸਥਾ ਵਿੱਚ ਵਿਚਰਨ ਵਾਲੇ, ਅਭੇਦ ਅਵਸਥਾ ਵਿੱਚ ਵਿਚਰਨ ਵਾਲੇ ਅਭੇਦ ਅਵਸਥਾ ਦੇ ਸ਼ਬਦ ਪੜਿਆ ਕਰੋ। ਕਹਿਣਗੇ ਹਾਂ, ਥੋੜੇ ਚਾਰ ਪੰਜ ਦਿਨ ਰਹਿੰਦੇ ਨੇ ਅਭੇਦ ਬਣ ਵਿੱਚ, ਫਿਰ ਪੜ ਲਿਆ ਕਰਨ, ਇਹ ਇਸ਼ਾਰਾ ਕਰ। ਖੈਰ ਉਹ ਇਸ ਗੱਲ ਨੂੰ ਨਹੀਂ ਸਮਝਿਆ। ਇਸੀ ਤਰ੍ਹਾਂ ਕਿਸ਼ੋਰੀ ਲਾਲ ਦੇ ਕਿਉਂਕਿ ਕੋਈ ਪੁੱਤਰ ਨਹੀਂ ਸੀ, ਬਖਸ਼ੀਸ਼ ਸਿੰਘ ਨਾਮ ਕਰਕੇ ਦਫੇਦਾਰ ਪੈਨਸ਼ਨਰ ਸੀ ਪਿੰਡ ਦਾ, ਉਹ ਆਪ ਨੂੰ ਕਹਿਣ ਲੱਗਾ ਭੋਗ ਪੈਣ ਤੋਂ ਪਹਿਲਾਂ, ਮਹਾਰਾਜ ਇਹਦੇ ਪੁੱਤਰ ਨਹੀਂ ਕੋਈ ਲਾਲ ਕਿਸ਼ੋਰੀ ਲਾਲ ਦੇ, ਹੁਕਮ ਕਰੋ ਅਰਦਾਸੀ ਸਿੰਘ ਨੂੰ ਕਹਿ ਦਿਓ ਅਰਦਾਸ ਕਰ ਦੇਵੇ। ਫਿਰ ਤਾਂ ਚੁੱਪ ਰਹੇ ਕਾਫੀ ਦੇਰ। ਜਦੋਂ ਉਹਨੇ ਕਈ ਵਾਰ ਕਹਿ ਚੰਗਾ ਕਹਿ ਦਿਓ ਫਿਰ ਅਰਦਾਸ ਕਰ ਲਓ ਗੁਰੂ ਜੀ। ਅਰਦਾਸ ਕੀਤੀ, ਸਾਸ ਨੂੰ ਕਿਸ਼ੋਰੀ ਲਾਲ ਦੇ ਚਾਰ ਲੜਕੇ ਹੋਏ, ਹੁਣ ਵੱਡਾ ਪਰਿਵਾਰ ਫੈਲਿਆ। ਇਉਂ ਕਰਕੇ ਉਸ ਤੋਂ ਥੋੜੇ ਦਿਨ ਬਾਅਦ ਨੇ ਨੌ ਮਾਘ ਨੂੰ ਤਾਂ ਸਰੀਰ ਛੱਡ ਦਿੱਤਾ, ਸੱਤ ਮਾਘ ਨੂੰ ਸਰੀਰ ਦਾ ਥੋੜਾ ਜਿਹਾ ਬਹਾਨਾ ਜਿਹਾ ਬਣਾ ਕੇ ਬਸ ਉਸ ਤੋਂ ਬਾਅਦ ਨੌ ਮਾਘ ਨੂੰ ਸਵੇਰੇ ਪੁੱਛਦੇ ਪੁੱਛਦੇ ਆਪਣੇ ਸਰੀਰ ਨੂੰ ਇਉਂ ਤਿਆਗ ਗਏ ਜਿਵੇਂ ਸੱਪ ਪੰਜ ਤਿਆਗ ਜਾਂਦੇ। ਸਿਉਂ ਸਾਧ ਸਿੰਘ ਮੌਤ ਦੇ ਉੱਪਰ ਫਤਿਹ ਕਰਨੀ। ਮੌਤ ਦੇ ਉੱਪਰ ਦੁਨੀਆਂ ਦੇ ਲੋਕ ਸਾਰੇ ਕਰਦੇ ਹਨ, ਪਰ ਵਾਹਿਗੁਰੂ ਦੇ ਪਿਆਰੇ ਨੇ ਪਹਿਲੇ ਸੰਸਕਾਰ ਉਮਰਤ ਹਾਸਲ ਕਰਕੇ ਤੇ ਨਾਮ ਅਭਿਆਸ ਇਸ ਉਮਰ ਦੀ ਕਮਾਈ ਕਰਕੇ ਉਸ ਤੋਂ ਬਾਅਦ ਬ੍ਰਹਮ ਗਿਆਨ ਅਮਰਤ ਪ੍ਰਾਪਤ ਕਰਕੇ ਇਸ ਮੌਤ ਨੂੰ ਫਤਿਹ ਕਰ ਲਿਆ। ਮੌਤ ਦੇ ਸਿਰ ਦੇ ਉੱਪਰ ਦੋਵੇਂ ਪੈਰ ਜਾਣੇ, ਮੌਤ ਨੂੰ ਗੁਲਾਮੜੀ ਬਣਾ ਲਿਆ ਹੈ। ਮੌਤ ਤੋਂ ਡਰਦੇ ਨਹੀਂ, ਮੌਤ ਨੂੰ ਚਾਹ ਨਾਲ ਉਡੀਕਦੇ ਹਨ। ਦੁਨੀਆਂ ਦੇ ਲੋਕ ਆਪਣੇ ਵਿਆਹ ਨੂੰ ਚਾਹ ਨਾਲ ਉਡੀਕਦੇ ਹਨ, ਲੇਕਿਨ ਉਹ ਮੌਤ ਨੂੰ ਚਾਰ ਨਾਲ ਉਡੀਕਦੇ। ਇੰਨੀ ਖੁਸ਼ੀ ਹੁੰਦੀ ਉਹਨਾਂ ਨੂੰ ਮੌਤ ਦੀ, ਕਿਉਂਕਿ ਜਿਸ ਮਰਨੇ ਤੇ ਜਗਤ ਰਹੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਭਾਵੇਂ ਜਿਉਂਦੇ ਉਹ ਮੁਕਤ ਹੁੰਦੇ ਹਨ, ਇਹ ਦੱਸਿਆ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਹੁੰਦੀ ਹੈ। ਫਿਰ ਵੀ ਇਹ ਸਰੀਰ ਜਿਹੜਾ ਇੱਕ ਦੁਖਦਾਈ ਫੋੜਾ ਲੱਗਿਆ ਆਤਮਾ ਨੂੰ, ਇਹ ਫੋੜੇ ਨੂੰ ਲਾਉਣਾ ਚਾਹੁੰਦੀ ਤੇ ਫੋੜਾ ਹੋਵੇ ਦੋ ਤਰੀਕੇ ਸੇ ਉਹਦੇ ਦੁੱਖ ਤੋਂ ਬਚੀਂਦਾ। ਜਾਂ ਤਾਂ ਫੋੜੇ ਦਾ ਉਹਦੇ ਵਿੱਚ ਜ਼ਹਿਰ ਕੱਢ ਦਿੱਤਾ ਜਾਵੇ ਨਸ਼ਰ ਵਗੈਰਾ ਲਗਾ ਕੇ, ਫੋੜਾ ਤਾਂ ਦੀਂਦਾ ਰਹਿੰਦਾ ਹੈ ਪਰ ਉਹਦੀ ਜਿਹੜੀ ਅੰਦਰੋਂ ਗਹਿ ਹੈ ਜ਼ਹਿਰ ਹੈ ਉਹ ਦੂਰ ਹੋ ਜਾਂਦੀ ਹੈ, ਜਲਨ ਦੂਰ ਹੋ ਜਾਂਦੀ। ਜਾਂ ਫੋੜਾ ਜਮਾ ਹੀ ਖਤਮ ਕਰ ਦਿੱਤਾ ਜਾਵੇ। ਜੀਵਨ ਮੁਕਤ ਅਵਸਥਾ ਜਿਹੜੀ ਹੈ, ਸਰੀਰ ਰੂਪੀ ਫੋੜਾ ਜਿਹੜੀ ਇਹਦੇ ਵਿੱਚੋਂ ਦੇਹੰਗਤਾ ਤੇ ਮਮਤਾ ਦੀ ਨਸ਼ਟ ਹੋ ਚੁੱਕੀ ਹੁੰਦੀ ਹੈ। ਬ੍ਰਹਮੰਗਤਾ ਤੇ ਬ੍ਰਹਮ ਮਮਤਾ ਇਕੱਠੇ ਪੈ ਚੌਂਕ ਗਈ, ਉਹਦੇ ਵਿੱਚ ਉਹਨਾਂ ਦੀ ਸ਼ਕਤੀ ਸਥਿਤੀ ਰਹਿੰਦੀ ਹੈ। ਬਾਕੀ ਜਿਸ ਵਕਤ ਪ੍ਰਾਰਭ ਸ਼ਾਂਤ ਹੁੰਦੀ ਹੈ ਉਸ ਮੌਕੇ ਇਹ ਥੋੜਾ ਜਮਾ ਹੀ ਦਿਸਣ ਹਟ ਜਾਂਦਾ। ਜਿਵੇਂ ਕਹਿ ਲਓ ਇੱਕ ਦਰਖਤ ਹੈ, ਉਹ ਖੜਾ ਹੈ, ਉਹਦੀਆਂ ਜੜਾਂ ਕੱਟ ਦਿੱਤੀਆਂ, ਕੁਛ ਦਿਨ ਵਾਸਤੇ ਉੱਪਰੋਂ ਹਰਾ ਖੜਾ ਦਿੰਦਾ ਹੈ, ਪਰ ਦਰਅਸਲ ਉਹ ਮਰ ਚੁੱਕਾ ਹੈ। ਉਹਨੂੰ ਹੇਠੋਂ ਸੰਜੀਵਨੀ ਦੇਣ ਵਾਲਾ ਪਾਣੀ ਵਗੈਰਾ ਨਹੀਂ ਮਿਲਦੇ। ਇਸੀ ਤਰ੍ਹਾਂ ਹੀ ਉਹਦਾ ਸਰੀਰ ਕੁਛ ਦਿਨ ਦੀਨਾ ਹੁੰਦਾ ਹੈ, ਜਦੋਂ ਵਧੇ ਅਵਸਥਾ ਆਉਂਦੀ ਹੈ ਇਹਨੂੰ ਛੱਡ ਭਰਾ ਹੋ ਜਾਏ ਵੀ ਦਿਸਣੋਂ ਹਟ ਜਾਂਦਾ। ਇਹ ਉਹ ਕਹਿ ਲਓ ਜਿਵੇਂ ਰਸੀ ਇੱਕ ਰੱਸੀ ਹੈ, ਇੱਕ ਫੁੱਗੀ ਪਈ ਹੈ, ਪਰ ਉਹਨੂੰ ਵੱਟੋ ਵੀ ਚੜੇ ਹੋਏ ਹਨ, ਦੇਖਣ ਵਾਲੇ ਨੂੰ ਦੀਂਦੀ ਹੈ ਪਰ ਉਹਦੇ ਵਿੱਚ ਜਾਨ ਨਹੀਂ, ਕੁਛ ਕਾਰਜ ਨਹੀਂ ਸਿੱਧ ਕਰਦੀ। ਪਰ ਜਦੋਂ ਹਵਾ ਆਉਂਦੀ ਹੈ ਉਸ ਰੱਸੀ ਜਿਹੜੀ ਫੁੱਗੀ ਪਈ ਉਹਨੂੰ ਉਡਾ ਕੇ ਲੈ ਜਾਂਦੇ ਹੋ, ਫਿਰ ਵੀ ਉਹ ਦਿਸਣੋਂ ਹੀ ਹਟ ਜਾਂਦੀ ਹੈ। ਇਵੇਂ ਉਹ ਕਹਿ ਲਓ ਜਿਵੇਂ ਇਹ ਕੱਪੜਾ ਥਾਨ ਹੈ, ਉਹ ਫੁੱਗਿਆ ਅੱਗ ਲੱਗ ਕੇ, ਪਰ ਤਹਿਆਂ ਉਹ ਵੀ ਪਈਆਂ ਦੀਂਦੀਆਂ ਹਨ ਦੇਖਣ ਵਾਲਿਆਂ ਨੂੰ, ਦੀਂਦੀਆਂ ਜ਼ਰੂਰ ਹਨ ਪਰ ਜਦੋਂ ਹਵਾ ਆਉਂਦੀ ਹੈ ਉਹ ਤਿਆਂ ਵੀ ਦਿਸਣੋਂ ਹਟ ਜਾਂਦੀਆਂ। ਇਸੀ ਤਰ੍ਹਾਂ ਜਾਂ ਇੱਕ ਕਹਿ ਲਓ ਦਾਣਾ ਭੁੱਲ ਗਿਆ, ਦੇਖਣ ਨੂੰ ਆ ਜਿਹਾ ਹੀ ਲੱਗਦਾ ਹੈ ਜਿਹਾ ਜਿਹਾ ਉਹਨੂੰ ਭੁੱਲਿਆ ਹੁੰਦਾ ਹੈ, ਪਰ ਉਹਦੇ ਵਿੱਚ ਜੰਮਣ ਦੀ ਸ਼ਕਤੀ ਨਹੀਂ ਹੁੰਦੀ। ਕਿੰਨੀ ਗਿੱਲ ਵੀ ਛਿੜ ਦੋ ਜੰਮੇਗਾ ਨਹੀਂ। ਇਸੇ ਤਰ੍ਹਾਂ ਜਿਸ ਦੀ ਦੇਹੰਗਤਾ ਦੀ ਮਮਤਾ ਨਸ਼ਟ ਹੋ ਗਈ ਹੈ, ਬ੍ਰਹਮੰਗਤਾ ਬ੍ਰਹਮੰਗਤਾ ਵਿੱਚ ਸਥਿਤੀ ਜੀ ਦੀ ਹੈ, ਦੇਖਣ ਮਾਤਰ ਸਰੀਰ ਕੋਈ ਦਿਨ ਹੈ, ਜਦੋਂ ਪ੍ਰਾਰਭ ਖਤਮ ਹੋ ਜਾਂਦੀ ਹੈ ਉਹ ਵੀ ਸ਼ਾਂਤ ਹੋ ਜਾਂਦੀ, ਉਨੀ ਦੇਰ ਤੱਕ ਇਹਦੀ ਕੁਛ ਕਿਰਿਆ ਜੀ ਨਜ਼ਰ ਆਉਂਦੀ ਹੁੰਦੀ ਹੈ। ਇਸ ਕਰਕੇ ਉਸ ਅਵਸਥਾ ਨੂੰ ਮਹਾਤਮਾ ਕਿਉਂ ਚਾਹੁੰਦੇ ਹਨ, ਜਿੰਨੀ ਦੇਰ ਸਰੀਰ ਚ ਪ੍ਰਾਣ ਚੱਲਦੇ ਹਨ ਕੁਛ ਨੂੰ ਕੁਛ ਇਹਦੀ ਕਿਰਿਆ ਵੀ ਕਰਨੀ ਪੈਂਦੀ ਹੈ, ਖਾਣਾ ਪੀਣਾ ਹੋਰ ਸਰੀਰ ਦੀ ਸਾਰੀ ਕਿਰਿਆ, ਨਹਾਉਣਾ ਧੋਣਾ ਆਦਿ ਇਹੋ ਜਿਹਾ ਕੁਛ ਕਰਨਾ ਪੈਂਦਾ। ਪਰ ਜਿਸ ਵਕਤ ਵਧੇ ਅਵਸਥਾ ਆਉਂਦੀ ਹੈ ਇਹ ਵੀ ਖਤਮ ਹੋ ਜਾਂਦਾ, ਝਗੜਾ ਝਾਟਾ ਮੁੱਕ ਜਾਂਦਾ, ਆਮ ਦੁਨੀਆਂ ਮਰਦੀ ਹੈ। ਹਾਂ, ਸੰਤ ਉਪਾਧੀ ਲਾਉਂਦੇ ਹੁੰਦੇ ਹਨ, ਯਾਨੀ ਦੁੱਖਾਂ ਨੂੰ ਲਾਉਂਦੇ ਹਨ। ਇਸ ਕਰਕੇ ਸਾਧ ਸੰਤ ਇਸ ਦਿਨ ਸਰੀਰ ਨੂੰ ਛੱਡ ਕੇ ਜਿਉ ਜਲ ਮੈਂ ਜਲ ਆਇਆ ਖਟਾਨਾ ਜੋਤੀ ਸੰਗ ਜੋਤ ਸੰਗ, ਇਸ ਰਸਤਾ ਨੂੰ ਪ੍ਰਾਪਤ ਹੁੰਦੇ ਹਨ। ਜਿਉ ਨਾਮ ਅਭਿਆਸ ਦੀ ਕਮਾਈ ਕਰਕੇ ਸਤਸੰਗ ਦੁਆਰਾ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਮਾਨਸ ਧਰਮ ਦਾ ਅਸਲ ਪਰਮ ਧਰਮ ਇਹੀ ਹੈ। ਹੁਣ ਸਾਰੀ ਸੰਗਤ ਨੇ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲਣਾ, ਮੈਨੂੰ ਪਤਾ ਸਾਰੇ ਪ੍ਰੇਮੀ ਬਹੁਤ ਇਲਾਕੇ ਨੇ, ਮੇਰੇ ਪਾਸ 50-60 ਇਲਾਕੇ ਲਿਖੇ ਹੋਏ, ਵਕਤ ਨੇ ਕੁਛ ਇਲਾਕਿਆਂ ਨੂੰ ਦੇ ਦਿੱਤਾ ਸੀ, ਕਿਉਂਕਿ ਹਰ ਸਿੰਘਨਾਰਾਇਣ ਦੇ 9 ਮਹੀਨੇ ਪਿੱਛੇ ਵਕਤ ਪਹਿਲਾਂ ਮਿਲਦਾ ਸੁਣਾਈਦਾ ਹੁੰਦਾ, ਵਕਤ ਦੇ ਚੁੱਕਾ ਸੀ। ਲੇਕਿਨ ਕੁਛ ਵਾਹਿਗੁਰੂ ਦੇ ਐਸੀ ਹੀ ਮਰਜ਼ੀ, ਐਸੀ ਇਹਨੂੰ ਕੁਛ ਆਰਾਮ ਦੇਣਾ, ਉਸਨੇ ਇਸ ਬਹਾਨੇ ਹੋਰ ਤੋਂ ਕੋਈ ਉਪਾਅ ਨੀ, ਆਰਾਮ ਮਿਲਣ ਦਾ ਸਤਸੰਗ, ਕੋਈ ਛੁੱਟੀ ਨੀ, ਕੋਈ ਐਤਵਾਰ ਨੀ, ਕੋਈ ਹੋਰ ਕੁਛ ਨੀ, ਇੱਥੇ ਹੋਈਏ ਬਹਾਲੇ ਮੁਲਕ ਚ ਹੋਈਏ ਸ਼ਹਿਰਾਂ ਚ ਹੋਈਏ ਰੋਜ਼ ਕੋਈ ਛੁੱਟੀ ਨੀ, ਹੋਰ ਲੋਕਾਂ ਨੂੰ ਛੁੱਟੀਆਂ ਗਈਆਂ, ਪਰ ਇਹਨੂੰ ਛੁੱਟੀ ਜਾਂ ਅੱਗੇ ਕਿਤੇ ਕਤਾਈ ਜ਼ੁਕਾਮ ਜ਼ੁਕੂਮ ਵੀ ਕਦੇ ਦਿੰਦਾ ਹੋ ਜਾਂਦਾ, ਇਹ ਉਹ ਦਿਨ ਛੁੱਟੀ ਦਾ ਹੁੰਦਾ। ਹੁਣ ਵਾਹਿਗੁਰੂ ਨੇ ਕਿਉਂਕਿ ਪੁਰਾਣਾ ਹੋ ਗਿਆ 70 ਸਾਲ ਦੀ ਉਮਰ ਹੋ ਗਈ, ਹੁਣ ਪੁਰਾਣਾ ਹੋਣ ਕਰਕੇ ਵਾਹਿਗੁਰੂ ਜ਼ਿਆਦਾ ਛੁੱਟੀਆਂ ਦੇਣ ਲੱਗ ਗਏ। ਇਸ ਕਰਕੇ ਉਹ ਗੱਲ ਕੁਛ ਨੀ ਹੈ, ਦੁੱਖ ਨੀ, ਤਕਲੀਫ ਨੀ, ਉਹ ਛੁੱਟੀ ਹੈ ਰੈਸਟ ਦੇਣ ਵਾਸਤੇ ਵਾਹਿਗੁਰੂ ਨੇ ਖੇਲ ਰੱਖਿਆ ਹੋਇਆ ਹੈ। ਉਤਨੀ ਦੇਰ ਤੱਕ ਅਜੇ ਸ਼ਾਂਤੀ ਰੱਖੋ ਸਾਰੇ, ਜਿੰਨੀ ਦੇਰ ਤੱਕ ਇਹ ਅੱਛੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ। ਯਾਦ ਮੇਰੇ ਸਭ ਕੁਛ ਹੈ, ਮੇਰੇ ਪਾਸ ਸਭ ਦੀ ਲਿਸਟ ਪਈ ਹੋਈ ਹੈ, ਇਸ ਕਰਕੇ ਇਸ ਗੱਲ ਦੀ ਖਿਮਾ ਕਰੋ ਕਿਉਂਕਿ ਉਹਨਾਂ ਨੂੰ ਵਕਤ ਨਹੀਂ ਮਿਲਦਾ, ਅਤੇ ਇਹਨੂੰ ਰੈਸਟ ਦੇਣ ਵਾਸਤੇ ਵਾਹਿਗੁਰੂ ਨੇ ਖੇਲ ਬਚਾਇਆ ਹੈ। ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਹੋਏਗੀ, ਫਿਰ ਉਪਨਾਵਾਂ ਸੁਣ ਕੇ ਚਾਰੇ ਪੰਡ ਖੇਚਲ ਕਰਨੀ।